Friday, July 15th at prestigious Roy Thompson Hall. Once in a lifetime experience. Don't miss it. Gulzar's Ijazat.
For tickets, call 416-854-2923. 416-399-1540.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ। 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ। 9058747171।
ओ बल्ले भाई बल्ले, मैं तो बन गई ओनर अपनी ट्रकिंग कंपनी की, क्योंकि मैंने ली थी ट्रेनिंग उस कंपनी से जिसके हैं 500 से ज्यादा 5-star गूगल रिव्यूज। नाम है मेज कंसल्टेंसी। तो अगर आपको भी ट्रक डिस्पैचर या फ्रेट ब्रोकर स्पेशलिस्ट बनना है तो आज ही ट्रेनिंग के लिए मेज कंसल्टेंसी को कॉल करें। नंबर है 9058262919, दैट इज 9058262919। बल्ले बल्ले।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ, ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ। 416-655-2000।
ਓ ਮਾਇਆ ਮਹਿੰਦੀ ਰੋਕਾ ਜਾਂ ਵਿਆਹ ਦਾ ਹੋਵੇ ਮੌਕਾ, ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
ਮੀਟ ਮਹਿਲ ਵਾਲਿਆਂ ਦਾ ਬਿਲਕੁਲ ਨਵਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, 100 ਤੋਂ ਲੈ ਕੇ 700 ਤੱਕ ਦੀ ਕੈਪੈਸਿਟੀ ਤੇ ਖਾਣਾ ਉਹੀ ਲਾਜਵਾਬ। ਸਵੀਟ ਮਹਿਲ ਵਾਲਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, ਕਨਵੀਨੀਅੰਟਲੀ ਲੋਕੇਟਡ ਇਨ ਬੌਰਨ। ਹੁਣੇ ਕਾਲ ਕਰੋ ਅਤੇ ਆਪਣੀਆਂ ਪਾਰਟੀਆਂ ਬੁੱਕ ਕਰਾਓ। 416-433-9191, 416-433-9191।
ਅਰਬ ਕੇ ਬਯਾਬਾਂ ਕਹਰ ਸਰ ਅਛੂ ਮੇ ਗੁਬਾਰੇ ਹਰਮ ਕੋ ਗਲੇ ਸੇ ਲਗਾਏ। ਅਰਬ ਕੇ ਬਯਾਬਾਂ ਕਹਰ ਸਰ ਅਛੂ ਮੇ ਗੁਬਾਰੇ ਹਰਮ ਕੋ
ਦੇਖ ਲੈ ਨਜ਼ਰ ਇੱਕ ਸਾਡੇ ਵੱਲ ਨੀ, ਤੇਰਿਆਂ ਰਾਹਾਂ ਦੇ ਵਿੱਚ ਰੋਜ਼ ਆਉਂਦੀਆਂ। ਦੇਖ ਲੈ ਨਜ਼ਰ ਇੱਕ ਸਾਡੇ ਵੱਲ ਵੀ, ਤੇਰਿਆਂ ਰਾਹਾਂ ਦੇ ਵਿੱਚ ਰੋਜ਼ ਆਉਂਦੀਆਂ। ਮਰਦੇ ਤਾਂ ਤੇਰੇ ਅੱਤੇ ਕਈ ਹੋਣਗੇ, ਅਸੀਂ ਯਾਰਾਂ ਤੇਰੇ ਨਵੀਂ ਨਾ ਚਾਹੁੰਦੀਆਂ। ਮਰਦੇ ਤਾਂ ਤੇਰੇ ਅੱਤੇ ਕਈ ਹੋਣਗੇ, ਅਸੀਂ ਯਾਰਾਂ ਤੇਰੇ ਨਾ ਜੀਣਾ ਚਾਹੁੰਦੇ ਆ, ਅਸੀਂ ਯਾਰਾਂ ਤੇਰੇ ਨਾ ਜੀਣਾ ਚਾਹੁੰਦੇ ਆ, ਅਸੀਂ ਯਾਰਾਂ ਤੇਰੇ ਨਾ ਜੀਣਾ ਚਾਹੁੰਦੇ ਆ।
ਤੁਸੀਂ ਹੋ ਜੇ ਏਜ਼ਡ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158।
ਬਲਜਿੰਦਰ ਸਿੰਘ ਤੰਬਰੋਂ ਵੱਲੋਂ ਪੈਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ 770 ਐਮ ਦਾ ਤੇ ਸੁਣ ਰਹੇ ਤੁਸੀਂ ਵਿਰਾਸਤ ਰੇਡੀਓ, ਟਰੱਕਿੰਗ ਟੂਡੇ ਰੇਡੀਓ। ਪ੍ਰੋਗਰਾਮ 8 ਵਜੇ ਤੱਕ ਚੱਲਦਾ, ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ 8 ਵਜੇ ਤੱਕ, 7 ਵਜੇ ਤੋਂ ਲੈ ਕੇ 8 ਵਜੇ ਤੱਕ WTR 770 ਐਮ ਡਾਲ ਤੇ ਹੋਈਦਾ, ਤੇ 7-9 CKMS 102.7 FM ਤੇ ਜੋ ਕਿਚਨਰ ਵਾਟਰਲੂ ਏਰੀਆ ਦੇ ਵਿੱਚ FM ਸਟੇਸ਼ਨ ਤੇ ਚੱਲਦਾ, ਤੇ 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਹਨ ਸਾਡੇ ਵਿਰਾਸਤ TV ਤੇ, ਟਰੱਕਿੰਗ ਟੂਡੇ TV ਤੇ ਧਾਰਮਿਕ ਚੈਨਲ ਵੀ ਬੜੀ ਜਲਦੀ ਸ਼ੁਰੂ ਕਰ ਦੇਣਾ ਤੁਹਾਡੇ ਵਾਸਤੇ, ਤੁਹਾਡਾ ਆਪਣਾ ਹੀ TV ਵਿਰਾਸਤ TV, ਟਰੱਕਿੰਗ ਟੂਡੇ TV। ਸਾਡਾ ਕਦੇ ਵੀ ਗੱਲਬਾਤ ਕਰਨੀ ਹੋਵੇ ਸਟੂਡੀਓ ਨੰਬਰ 416-837-1515, ਥੋੜੇ ਠਹਿਰ ਕੇ ਆਪਾਂ ਸਿਟੀ ਕੌਂਸਲ ਹਰਕੀਰਤ ਸਿੰਘ ਨਾਲ ਵੀ ਗੱਲਬਾਤ ਕਰਾਂਗੇ, ਆਪਣੀ ਇਨਫੋਰਮੇਸ਼ਨ ਦੇ ਕੇ ਜਾਣਗੇ ਜੋ ਕੁਝ ਸਿਟੀ ਆਫ ਬਰੈਂਪਟਨ ਦੇ ਵਿੱਚ ਹੋ ਰਿਹਾ। ਅਸੀਂ ਪੈਸੇ ਦੇ ਰਹੇ ਹਾਂ ਅਤੇ ਕੀ ਕੁਝ ਹੋ ਰਿਹਾ ਸਾਨੂੰ ਪਤਾ ਵੀ ਹੋਣਾ ਚਾਹੀਦਾ, ਕੱਲ੍ਹ ਇੱਦਾਂ ਕਰ ਰਹੇ ਹਨ, ਪਰ ਫਿਰ ਵੀ ਵੈਨ ਵੇਅਰ ਐਂਡ ਹਾਉ ਤੁਹਾਡੇ ਵਾਸਤੇ ਇਨਫੋਰਮੇਸ਼ਨ ਲੈ ਕੇ ਆਵਾਂਗੇ। ਮੇਰੇ ਵੀਰ ਜਸਵਿੰਦਰ ਯਾਹ ਸਾਹਿਬ ਤੁਹਾਡੇ ਵਾਸਤੇ ਲੈ ਕੇ ਆਉਣਗੇ ਖਬਰਾਂ ਸਿੱਧੀਆਂ ਪੰਜਾਬ ਤੋਂ, ਕੀ ਕੁਝ ਹੋ ਰਿਹਾ ਦੁਨੀਆ ਭਰ ਵਿੱਚ, ਪੰਜਾਬ ਦੇ ਵਿੱਚ ਸਪੈਸ਼ਲੀ, ਅਤੇ ਲੋਕਲ ਰੇਡੀਓ ਨਿਊਜ਼ ਵੀ ਆਪਾਂ ਲੈ ਕੇ ਆਵਾਂਗੇ ਤੁਹਾਡੇ ਵਾਸਤੇ, ਤੁਹਾਡਾ ਆਪਣਾ ਹੀ ਚੈਨਲ ਟਰੱਕਿੰਗ ਟੂਡੇ TV, ਵਿਰਾਸਤ TV। ਸਾਡੀ ਐਪ ਹੁੰਦੀ ਹੈ ਟਰੱਕਿੰਗ ਟੂਡੇ TV ਦੀ ਐਪ, ਡਾਊਨਲੋਡ ਕਰਕੇ ਸਾਰੇ ਪ੍ਰੋਗਰਾਮ ਦੇਖ ਸਕਦੇ ਹੋ ਅਤੇ ਸੁਣ ਸਕਦੇ ਹੋ। 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਹਨ ਵੱਖ ਵੱਖ TV ਦੇ ਉੱਪਰ, ਅਤੇ ਨਾਲ ਦੀ ਨਾਲ ਤੁਹਾਡਾ ਆਪਣਾ ਮੇਲਾ ਆਏ ਮੇਲਾ ਨਾਗਰਾ ਫਾਲ ਦਾ ਮੇਲਾ ਹੋਣ ਜਾ ਰਿਹਾ 10 September ਨੂੰ। ਮੇਲਾ ਬਿਲਕੁਲ ਫ੍ਰੀ ਵਿੱਚ ਹੁੰਦਾ ਆ, ਸੇਮ ਜਗ੍ਹਾ ਆ ਨਾਗਰਾ ਫਾਲ, ਕੁਈਨ ਵਿਕਟੋਰੀਆ ਪਾਰਕ ਜਿੱਥੇ ਪਹਿਲਾ ਮੇਲਾ ਹੁੰਦਾ ਸੀਗਾ। ਸੋ ਕਾਫੀ ਲੰਬੇ ਸਮੇਂ ਤੋਂ ਬਾਅਦ ਬਹੁਤ ਸਾਰੇ ਪ੍ਰੋਗਰਾਮ, ਸ਼ੋਜ਼, ਮੇਲੇ, ਕਬੱਡੀ ਟੂਰਨਾਮੈਂਟਸ ਆ ਰਹੇ ਹਨ ਤੁਹਾਡੇ ਵਾਸਤੇ, ਕੋਈ ਲੰਘ ਗਿਆ ਕੋਈ ਹੋ ਜਾਣਾ। ਸੋ ਨਾਗਰਾ ਫਾਲ ਦਾ ਮੇਲਾ 10 September ਨੂੰ ਹੋਣ ਜਾ ਰਿਹਾ, ਨਾਗਰਾ ਫਾਲ ਵਿਖੇ ਮੇਲਾ ਬਿਲਕੁਲ ਫ੍ਰੀ ਵਿੱਚ ਹੁੰਦਾ। ਸਾਡੀ ਇਹ ਬੇਨਤੀ ਹੁੰਦੀ ਆ ਫਰਾਈਡੇ ਪਹੁੰਚ ਜਾਓ ਤਾਂ ਵਧੀਆ, ਜੇ ਸ਼ਨੀਵਾਰ ਮੇਲਾ ਦੇਖਣਾ ਤਾਂ ਸਵੇਰੇ ਸਾਜਰੇ ਤੁਰ ਪਿਓ, ਕਿਉਂਕਿ ਟ੍ਰੈਫਿਕ ਕਾਫੀ ਹੋ ਜਾਂਦਾ, ਪਹਿਲਾਂ ਪਹੁੰਚਣ ਦੀ ਕੋਸ਼ਿਸ਼ ਕਰਿਓ ਜ਼ਰੂਰ। ਟਰਾਈ ਟੂ ਸਟੇ ਓਵਰ ਦਾ ਵੀਕਐਂਡ ਐਟ ਨਾਗਰਾ ਫਾਲਸ, ਵਧੀਆ ਜਗ੍ਹਾ ਆ ਅਤੇ ਮੇਲਾ ਤੁਹਾਡਾ ਆਪਣਾ ਹੈਗਾ। ਕੋਈ ਵੀ ਜਾਣਕਾਰੀ ਲੈਣੀ ਹੋਵੇ ਸਾਡੀ ਬਹੁਤ ਵੱਡੀ ਟੀਮ ਹੈ ਨਾਗਰਾ ਫਾਲ ਦੇ ਮੇਲੇ ਦੀ, ਕਿਸੇ ਨਾਲ ਵੀ ਸੰਪਰਕ ਕਰ ਸਕਦੇ ਹੋ। ਸੋ ਤੁਸੀਂ ਵੀ ਟੀਮ ਦੇ ਮੈਂਬਰ ਹੋ, ਕੋਈ ਲੱਗਾ ਰਹਿੰਦਾ ਸੇਵਾ ਕਰਨ, ਕੋਈ ਛੱਡ ਜਾਂਦਾ, ਅਪ ਟੂ ਯੂ, ਕੋਈ ਸਪੋਂਸਰ ਕਰਦਾ, ਕੋਈ ਸਪੋਰਟ ਕਰਦਾ। ਸੋ ਸਾਰੇ ਹੀ ਆਪਣੇ ਆਪਣੇ ਵੱਖਰੇ ਵੱਖਰੇ ਕੰਮਾਂ ਵਿੱਚ ਬਿਜ਼ੀ ਹਨ, ਜੇ ਕੋਈ ਕਹਿ ਰਿਹਾ ਦੱਸ ਰਿਹਾ, ਅਤੇ ਇਸ ਲਈ ਇਨਫੋਰਮੇਸ਼ਨ ਸਾਡੇ ਕੋਲ ਹੀ ਹੁੰਦੀ ਆ। ਸੋ ਮੇਲਾ ਹੋਣ ਜਾ ਰਿਹਾ, ਹੋਵੇਗਾ ਨਾਗਰਾ ਫਾਲ 10 September ਨੂੰ। ਕਾਫੀ ਸਾਰੀਆਂ ਖਬਰਾਂ ਲੈ ਕੇ ਆਉਣੀ ਤੁਹਾਡੇ ਵਾਸਤੇ। ਸੂਰਜ ਦੇਵਤਾ ਜੀ 5:47 ਦੇ ਬਾਹਰ ਆਏ ਸੀ, 8:52 ਤੇ ਛੁੱਪ ਜਾਣਗੇ। ਡੇ ਲਾਈਟ, ਗਰਮੀਆਂ, ਮੌਸਮ ਵਧੀਆ ਇੰਜੋਏ ਕਰਨ ਵਾਸਤੇ। VRL ਦੀ ਸਟ੍ਰਾਈਕ ਲੱਕੀ ਇਸ ਨਾਲ ਹੈਪਨਿੰਗ, ਸੋ ਟੈਂਟਿਵ ਡੀਲ ਅਗਰੀ ਕੀਤੀ ਇਹਨਾਂ ਨੇ। 4,000 ਲੋਕਲ ਅਤੇ 100 ਅਨਾਊਂਸ ਟੈਂਟਿਵ ਡੀਲ ਟੂ ਹੈਵ ਸਟ੍ਰਕ ਹੈਡ ਆਫ ਦ ਡੈਡ ਲਾਈਨ। 2,400 ਵਰਕਰ ਸੀਗੇ ਜਿਹੜੇ ਵਾਕ ਜੋਬ ਤੋਂ ਵਾਕ ਆਫ ਕਰ ਸਕਦੇ ਸੀਗੇ ਪਰ ਬਚ ਗਏ। ਸਟ੍ਰਾਈਕ ਅਵਰਡ ਹੋ ਗਈ ਆ, ਵਿਚ ਇਜ਼ ਅ ਗੁੱਡ ਥਿੰਗ। ਇਸਦੇ ਨਾਲ ਨਾਲ ਕੋਡ ਫਾਈਨ 6 ਕੌਂਸਲਰਸ ਬਰੋਕ ਦ ਲਾ ਇਨ ਐਨ ਅਟੈਂਪਟ ਟੂ ਅਪੁਆਇੰਟ ਅਲੈਨ ਮੋਰ ਟੂ ਪਲੇਸ MPP। ਸੋ ਬਰੈਂਪਟਨ ਸਿਟੀ ਵਿੱਚ ਕੀ ਕੁਝ ਹੋ ਰਿਹਾ, ਕਈ ਕੌਂਸਲਰ ਕਹਿੰਦੇ ਸੀਗੇ, ਰੀਜਨਲ ਕੌਂਸਲਰ, ਵੀ ਪੈਟ੍ਰਿਕ ਬਰਾਊਨੀ ਆਪਣੀ ਡਿਊਟੀ ਕਰ ਰਿਹਾ ਜਾਂ ਹੋਰ ਕੌਂਸਲਰ ਨਹੀਂ ਪਹੁੰਚ ਰਹੇ, ਪਰ ਕਈ ਹੀ ਕਹਿੰਦੇ ਸੀਗੇ ਵੀ ਜੋ ਕੁਝ ਕਰ ਰਹੇ ਹਨ ਉਹ ਠੀਕ ਨਹੀਂ ਹੈਗਾ। ਐਜ਼ ਅ ਮੀਡੀਆ ਸਾਨੂੰ ਰਿਪੋਰਟ ਕਰਨੀ ਪੈਂਦੀ ਆ, ਸਪੈਸ਼ਲੀ ਸਿਟੀ ਦੇ ਜਿਹੜੇ ਨੁਮਾਇੰਦੇ ਹੁੰਦੇ ਆ, ਲੀਡਰ ਹੁੰਦੇ ਆ, ਜੇ ਉਹ ਚਾਹੁੰਦੇ ਆ ਉਹਨਾਂ ਦੀ ਨਿਊਜ਼ ਆਉਂਦੀ ਆ ਤਾਂ ਸਾਨੂੰ ਪੇਸ਼ ਕਰਨੀ ਪੈਂਦੀ ਆ। ਜਿੱਥੇ ਗੁਰਪ੍ਰੀਤ ਢਿੱਲੋਂ ਸਾਹਿਬ ਆਪਣੀ ਇਨਫੋਰਮੇਸ਼ਨ ਦੇ ਕੇ ਗਏ ਸੀ, ਅੱਜ ਇਨਫੋਰਮੇਸ਼ਨ ਛੱਡ ਕੇ ਜਾਣਗੇ ਹਰਕੀਰਤ ਸਿੰਘ ਸਿਰੀ ਕੌਂਸਲਰ ਵਾਰਡ 9 and 10 ਤੋਂ। ਡਿਵਾਈਡ ਹੋਏ ਹਨ, ਕੱਲ੍ਹ ਡਿਵਾਈਡ ਹੋ ਗਏ ਸਾਰੇ। ਇਹ ਕਦਾ ਹੁੰਦਾ ਵੀ ਜਿਹਨੂੰ ਰੂਲਸ ਰੈਗੂਲੇਸ਼ਨ ਦਾ ਨਹੀਂ ਪਤਾ, ਪੰਜ ਇੱਕ ਪਾਸੇ, ਮੇਅਰ ਇੱਕ ਪਾਸੇ, ਮੇਅਰ ਆਪ ਖਿਲ ਰਿਹਾ ਫਿਰਦਾ ਜਾਂ ਖਿਲਾ ਰਿਹਾ ਹੋਇਆ ਹੈਗਾ, ਤੁਹਾਡੇ ਸਾਹਮਣੇ ਹੈਗਾ ਵੀ ਕੀ ਕੁਝ ਹੋ ਰਿਹਾ ਬੈਕ ਐਂਡ ਦੇ। ਪੈਸੇ ਸਾਡੇ ਲੱਗੇ ਹੁੰਦੇ ਆ ਅਤੇ ਗੇਮਾਂ ਇਹ ਖੇਡਦੇ ਹਨ। ਕਿਹੜੀ ਗੇਮ ਖੇਡੀ ਗਈ ਆ ਹਰਕੀਰਤ ਸਿੰਘ ਵੱਲੋਂ ਪਤਾ ਕਰ ਲਵਾਂਗੇ ਥੋੜ੍ਹੀ ਜਿਹਾ ਠਹਿਰ ਕੇ। ਜਿੱਥੇ ਬਰੈਂਪਟਨ ਦਾ ਜਿਹੜਾ ਅਪੀਲ ਮੈਮੋਰੀ ਦਾ ਐਮਰਜੈਂਸੀ ਵਾਰਡ ਆ ਉਹ ਬੰਦ ਕੀਤਾ ਗਿਆ ਸੀ ਅਰਲੀ, ਪਰ ਹੁਣ ਬੈਕ ਟੂ ਨੋਰਮਲ ਹੋ ਗਿਆ। ਸਟਾਫ ਸ਼ੋਰਟੇਜ ਹਨ, ਸਟਾਫ ਸ਼ੋਰਟ ਦੇ ਨਾਲ ਨਾਲ ਇੱਕ ਹੋਰ ਇਨਫੋਰਮੇਸ਼ਨ ਬਾਹਰ ਆਈ ਆ ਵੀ ਕਈ ਵਾਰੀ ਫੈਮਿਲੀ ਡਾਕਟਰ ਹੁੰਦੇ ਆ ਉਹ ਥਰੂ ਫੋਨ ਕਾਲ ਹੀ ਤੁਹਾਨੂੰ ਮਿਲਦੇ ਆ, ਇਨ ਹਾਊਸ ਨਹੀਂ ਮਿਲਦੇ ਹਜੇ ਵੀ ਕੋਵਿਡ ਕਰਕੇ ਜਾਂ ਉਹਨਾਂ ਦਾ ਸਕੇਜੂਲ ਬਿਜ਼ੀ ਕਰਕੇ। ਅਤੇ ਕਈ ਲੋਕ ਚਾਹੁੰਦੇ ਆ ਵੀ 1-to-1 ਇਨ ਪਰਸਨ ਮੀਟਿੰਗ ਹੋਵੇ ਡਾਕਟਰ ਦੇ ਨਾਲ, ਜੇ ਨਹੀਂ ਹੁੰਦੀ ਤਾਂ ਫਿਰ ਐਮਰਜੈਂਸੀ ਵਿੱਚ ਪਹੁੰਚ ਜਾਂਦੇ ਅਤੇ ਉੱਥੇ ਰਸ਼ ਪੈ ਜਾਂਦਾ, 20-20 ਘੰਟੇ ਵੇਟ ਕਰਨੀ ਪੈਂਦੀ ਆ। ਕਈਆਂ ਕੋਲ ਫੈਮਿਲੀ ਡਾਕਟਰ ਹੈ ਨਹੀਂ, ਉਹ ਵੀ ਕੀ ਕਰਨ, ਉਹ ਸਿੱਧਾ ਐਮਰਜੈਂਸੀ ਪਹੁੰਚ ਜਾਂਦੇ ਹਨ। ਸੋ ਸਭ ਕੁਝ ਜੇ ਰਲ ਮਿਲ ਕੇ ਇਕੱਠਾ ਹੋ ਜਾਂਦਾ ਤਾਂ ਵੇਟ ਟਾਈਮ, ਐਮਰਜੈਂਸੀ ਦਾ ਵੇਟ ਟਾਈਮ ਉੱਤੇ ਵੀ ਕਾਫੀ ਲੋਡ ਪੈਂਦਾ ਹੈਗਾ ਆ। ਜਿਸ ਹਿਸਾਬ ਨਾਲ ਫਲਾਈਟਾਂ ਕੈਂਸਲ ਹੋ ਰਹੀਆਂ ਹਨ, ਕਈ ਐਸੇ ਕੈਨੇਡਾ ਬਹੁਤ ਵੱਡੀ ਕੰਟਰੀ ਹੈਗੀ ਹੈ, ਐਸੇ ਆਈਲੈਂਡ ਹਨ ਜਿੱਥੇ ਲੋਕ ਰਹਿੰਦੇ ਹਨ, ਉਹਨਾਂ ਨੇ ਵੀ ਟੈਕਸ ਪੇ ਕੀਤਾ ਅਤੇ ਉਹਨਾਂ ਨੂੰ ਡਾਕਟਰ ਕਈ ਵਾਰੀ ਜਹਾਜ਼ ਲੈ ਕੇ, ਏਅਰਪਲੇਨ ਲੈ ਕੇ ਮਿਲ ਜਾਂਦਾ ਅਤੇ ਮਿਲਣਾ ਹੁੰਦਾ 2 ਕੁ ਮਹੀਨਿਆਂ ਬਾਅਦ ਜਦੋਂ ਜਾਣ ਲੱਗਦਾ ਅਤੇ ਫਲਾਈਟ ਕੈਂਸਲ ਹੋ ਜਾਂਦੀ ਹੈਗੀ ਆ। ਸੋ ਜਿੱਥੇ ਉਹਨਾਂ ਨੂੰ ਕ੍ਰੋਨਿਕਲ ਪੇਨ ਹੁੰਦੀ ਹੈ ਜਾਂ ਕਿਸ ਤਰ੍ਹਾਂ ਦੀ ਪੇਨ ਹੁੰਦੀ ਆ, ਹੋਰ ਗੋਲੀਆਂ ਖਾ ਖਾ ਕੇ ਆਰਾਮ ਲੈਣਾ ਪੈਂਦਾ, ਡਾਕਟਰ ਨੂੰ ਨਹੀਂ ਮਿਲ ਸਕਦੇ ਕਿਉਂਕਿ ਫਲਾਈਟਾਂ ਕੈਂਸਲ ਹੋਣ ਲੱਗ ਪਈਆਂ। ਸੋ ਜਦੋਂ ਫਲਾਈਟਾਂ ਕੈਂਸਲ ਹੁੰਦੀਆਂ ਸਿਰਫ ਸਾਡੇ 'ਤੇ ਨਹੀਂ ਇਫੈਕਟ ਪੈਂਦਾ, ਹਰ ਇੱਕ ਦੇ ਵੱਖਰੇ ਵੱਖਰੇ ਤਰੀਕੇ ਨਾਲ ਇਫੈਕਟ ਪੈਂਦਾ। ਸੋ ਡਾਕਟਰ ਸੀਗੇ ਉਹਨੇ 60 ਕੁ ਪੇਸ਼ੈਂਟ ਦੇਖਣੇ ਸੀਗੇ ਤਾਂ ਜਦੋਂ 2 ਕੁ ਘੰਟੇ ਪਹਿਲਾਂ ਪਲੇਨ ਵਿੱਚ ਬੈਠ ਕੇ ਜਾਣ ਲੱਗੇ ਤਾਂ ਫਲਾਈਟ ਕੈਂਸਲ ਹੋ ਗਈ ਅਤੇ ਹੁਣ ਉਹ ਕਹਿੰਦੇ ਮੈਂ ਵੀ ਪੂਰਾ ਬਿਜ਼ੀ ਹਾਂ ਅਤੇ 2 ਕੁ ਮਹੀਨੇ ਹੋਰ ਵੇਟ ਕਰਨੀ ਪੈਣੀ ਆ। ਸੋ ਫਲਾਈਟ ਕੈਂਸਲੇਸ਼ਨ, ਵਰਕ ਸ਼ੋਰਟੇਜ ਗਰ ਲਾਰ ਇਫੈਕਟ ਆਨ ਐਵਰੀਬਡੀ, ਇਕੋਨਮੀ 'ਤੇ ਤਾਂ ਹੈਗਾ ਹੈਗਾ ਤਾਂ ਦੁਨੀਆ ਦੀ ਪੇਨਫੁੱਲ ਜ਼ਿੰਦਗੀ 'ਤੇ ਵੀ ਇਫੈਕਟ ਪੈਂਦਾ ਰਹਿੰਦਾ ਆ। ਜਿਸ ਹਿਸਾਬ ਨਾਲ ਦੱਸ ਰਹੇ ਕਹਿੰਦੇ 25% ਪੇਸ਼ੈਂਟਸ ਜਿਹੜੇ ਹਨ ਜਿਹਨਾਂ ਕੋਲ ਡਾਕਟਰ ਨਹੀਂ ਹੈਗਾ ਐਮਰਜੈਂਸੀ ਰੂਮ ਵਿੱਚ ਆ ਜਾਂਦੇ ਹਨ ਅਤੇ ਉਹ ਵੀ ਜਿਹੜਾ ਇਫੈਕਟ ਪੈਂਦਾ, ਐਮਰਜੈਂਸੀ ਰੂਮ ਵਿੱਚ ਵੇਟਿੰਗ ਦਾ ਇਫੈਕਟ ਪੈਂਦਾ। ਸੋ ਵਰਕ ਸ਼ੋਰਟੇਜ, ਫਲਾਈਟ ਕੈਂਸਲੇਸ਼ਨਸ ਸਾਰੇ ਪਾਸੇ, ਫੂਡ ਸ਼ੋਰਟੇਜ ਹੋ ਗਈ ਅਤੇ ਨਾਲ ਦੀ ਨਾਲ ਕੋਵਿਡ ਕਹਿੰਦੇ ਸ਼ਾਇਦ ਦੁਬਾਰਾ ਆਉਣ ਲੱਗ ਪਵੇ। ਸੋ ਵਰਨ ਹੋਲ ਲਾਰਾ ਮੈਸ, ਇੰਟਰਸਟ ਰੇਟ ਵੱਧਦੇ ਜਾ ਰਹੇ ਹਨ, ਜ਼ਿੰਦਗੀ ਤਾਂ ਜੀਣੀ ਪੈਣੀ ਆ। ਜਾਂ ਪ੍ਰੋਗਰਾਮ ਦੇ ਵਿੱਚ ਜੀਅਨ ਬੜੀ ਜਲਦੀ ਆਪਾਂ ਜਸਵਿੰਦਰ ਯਾਹ ਸਾਹਿਬ ਨਾਲ ਗੱਲਬਾਤ ਕਰਾਂਗੇ, ਦੇਖਦੇ ਜੇ ਲਾਈਨ 'ਤੇ ਹੈਗੇ ਤਾਂ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਜੀ। ਜਸਵਿੰਦਰ ਯਾਹ ਸਾਹਿਬ ਨਾਲ ਖਬਰਾਂ ਲੈ ਕੇ ਆਉਣਗੇ ਜਸਵਿੰਦਰ ਯਾਹ ਜੀ। ਬੜੀ ਜਲਦੀ 770 AM ਡਾਲ 'ਤੇ ਪ੍ਰੋਗਰਾਮ ਸਪੋਂਸਰ ਕੀਤਾ ਗਿਆ, ਮਾਲਵਾ ਵੈਲਡਿੰਗ ਵਾਲਿਆਂ ਵੱਲੋਂ ਸਪੋਂਸਰ ਕੀਤਾ ਗਿਆ, 180 ਐਡਵਾਂਸ ਬੁਲਵਰਡ 'ਤੇ ਮਾਲਵਾ ਵੈਲਡਿੰਗ। ਮਿਗ ਟਿਗ ਅਲੂਮੀਨੋ ਵੈਲਡਿੰਗ, ਲੋੜ ਪੈ ਜਾਵੇ ਡੀਜ਼ਲ ਟੈਂਕ ਰਿਪੇਅਰ ਜਾਂ ਰਿਪਲੇਸ ਕਰਨਾ ਹੋਵੇ ਤੁਸੀਂ ਮਾਲਵਾ ਵੈਲਡਿੰਗ 'ਤੇ ਪਹੁੰਚ ਸਕਦੇ ਹੋ। ਫੈਬਰੀਕੇਸ਼ਨ ਦਾ ਕੰਮ ਵੀ ਕਰਕੇ ਦਿੰਦੇ ਹਨ, 180 ਐਡਵਾਂਸ ਬੁਲਵਰਡ 'ਤੇ ਹਨ, 905-453-6006 ਹੈਗਾ ਫੋਨ ਨੰਬਰ। ਵੈਸ਼ਨੂ ਢਾਬਾ ਆ, ਕੇਟਰਿੰਗ ਬੜੀ ਸਸਤੀ ਪ੍ਰਾਈਸ ਵਿੱਚ ਕਰਕੇ ਦਿੰਦੇ ਵੈਸ਼ਨੂ ਢਾਬੇ ਵਾਲੇ। ਕੇਟਰਿੰਗ ਕਰਵਾਉਣੀ ਹੋਵੇ ਜਾਂ ਬੈਠ ਕੇ ਭੋਜਨ ਛਕਣਾ ਹੋਵੇ, ਮੋਸਟਲੀ ਕੇਟਰਿੰਗ ਹੀ ਇਹਨਾਂ ਦੇ ਅਵੇਲੇਬਲ ਆ ਅਤੇ ਟੇਕ ਆਊਟ ਸਰਵਿਸ ਅਵੇਲੇਬਲ ਆ, ਬੜੀ ਸਸਤੀ ਪ੍ਰਾਈਸ ਕੇਟਰਿੰਗ ਕਰਕੇ ਦਿੰਦੇ ਆ। ਅਤੇ ਜੀਵਨ ਗਰੋਸਰਸ ਵੀ ਸੇਮ ਪਲਾਜ਼ੇ ਵਿੱਚ ਹਨ, ਗਰੋਸਰੀ ਸ਼ੋਪਿੰਗ ਵਧੀਆ ਪ੍ਰਾਈਸ 'ਤੇ ਕਰ ਸਕਦੇ। 375 ਹਾਊਡਨ ਬੁਲਵਰਡ 'ਤੇ ਹਨ, 905-230-0375 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਅਤੇ ਡਰਕਾਰ ਵਾਲੇ ਹਨ, ਇਹ $6,000 ਦਾ ਬੋਨਸ ਦੇ ਰਹੇ ਹਨ ਡਰਕਾਰ ਵਾਲੇ, drkar.com 'ਤੇ ਜਾ ਕੇ ਹੋਰ ਜਾਣਕਾਰੀ ਲੈਣੀ ਆ। ਇਹਨਾਂ ਨੂੰ ਡਰਾਈਵਰ ਚਾਹੀਦੇ ਆ, AZ ਡਰਾਈਵਰਸ ਚਾਹੀਦੇ ਹਨ, $6,000 ਸਾਈਨਿੰਗ ਬੋਨਸ ਹੈ, ਪਰ ਤੁਸੀਂ ਖੁਦ ਕਾਲ ਕਰਕੇ ਵਧੇਰੇ ਜਾਣਕਾਰੀ ਲੈ ਲੈਣੀ, 437-242-3158 'ਤੇ ਗੱਲਬਾਤ ਕਰ ਲਿਓ। ਅਤੇ ਅਟਲਾਂਟਿਸ ਰੇਡੀਏਟਰਸ ਵਾਲੇ ਹਨ, ਟਰੱਕ ਆਟੋ ਸਰਵਿਸ ਅਟਲਾਂਟਿਸ ਰੇਡੀਏਟਰਸ ਵਾਲੇ, ਰੇਡੀਏਟਰ ਰਿਪਲੇਸ ਕਰਨਾ ਹੋਵੇ, ਰਿਪੇਅਰ ਕਰਨਾ ਹੋਵੇ, 2-3 ਘੰਟੇ ਲੱਗਦੇ ਰੇਡੀਏਟਰ ਰਿਪਲੇਸ ਕਰਨ ਨੂੰ ਅਤੇ ਤੁਹਾਡੇ ਕਾਫੀ ਸਾਰੇ ਪੈਸੇ ਬਚ ਸਕਦੇ ਨੇ। ਵਾਰੰਟੀ ਗਰੰਟੀ, ਲੇਬਰ ਵਾਰੰਟੀ 1 ਸਾਲ ਦੀ ਹੁੰਦੀ ਪਾਰਟਸ ਅਤੇ ਲੇਬਰ ਦੀ। ਗੱਲਬਾਤ ਕਰਨੀ ਹੈ ਨਵ ਪਟੇਲ ਨਾਲ, 905 670-3696-6900 ਡਿਕਸੀ ਰੋਡ ਤੇ ਹਨ, ਔਨ ਡਿਕਸੀ ਰੋਡ ਅਟਲਾਂਟਿਸ ਰੇਡੀਏਟਰਸ। ਕਿਸੇ ਬਿਜ਼ਨਸ ਭੈਣ ਭਰਾ ਦਾ ਨੰਬਰ ਬਾਅਦ ਵਿੱਚ ਚਾਹੀਦਾ ਹੋਵੇ ਸਾਡੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਖਬਰਾਂ ਲੈ ਕੇ ਪਹੁੰਚ ਕੇ ਮੇਰੇ ਵੀਰ ਜਸਵਿੰਦਰ ਯਾਹ, ਸਭ ਤੋਂ ਪਹਿਲਾਂ ਦੱਸ ਦੇਵਾਂ ਕਬੱਡੀ ਦਾ ਟੂਰਨਾਮੈਂਟ ਇੱਕ ਹੋ ਕੇ ਹਟਿਆ, ਬੜਾ ਭਰਵਾਂ ਹੰਗਾਰਾ ਦਿੱਤਾ, ਸਾਰੇ ਬਲੀਚਰਸ ਗਰਾਊਂਡ ਅਰਾਊਂਡ ਦਾ ਸਰਕਲ ਕਬੱਡੀ ਸਰਕਲ ਦੇ ਬੈਠ ਕੇ ਕਬੱਡੀ ਦੇਖ ਰਹੇ ਸੀ, ਜਿਹਦਾ ਇਕਬਾਲ ਗਾਲਿਬ ਸਭ ਕਹਿੰਦੇ ਹਨ ਕਬੱਡੀ ਦੇਖਣ ਦਾ ਨਜ਼ਾਰਾ ਹੀ ਨੇੜੇ ਆਉਂਦਾ, ਭਾਵੇਂ ਭਲਵਾਨ ਉੱਪਰ ਡੇ ਹੋਏ ਪਰ ਕਹਿੰਦੇ ਕਬੱਡੀ ਨੇੜੇ ਬੈਠ ਕੇ ਹੀ ਦੇਖਣੀ ਆ। ਸੋ ਜਿੱਥੇ ਨੇੜੇ ਬੈਠ ਕੇ ਕਬੱਡੀ ਦੇਖੀ, ਬਲੀਚਸ ਬੈਠ ਕੇ ਕਬੱਡੀ ਦੇਖੀ, ਉਹ ਦੂਸਰਾ ਟੂਰਨਾਮੈਂਟ ਟਰਾਂਟੋ ਪੰਜਾਬੀ ਸਪੋਰਟਸ ਕਲੱਬ ਵਾਲੇ ਲੈ ਕੇ ਆ ਰਹੇ ਹਨ, ਉਹ ਵੀ ਡਿਕਸੀ ਗਰਾਊਂਡ ਦੇ ਵਿੱਚ ਦੂਸਰਾ ਕਬੱਡੀ ਟੂਰਨਾਮੈਂਟ ਜੁਲਾਈ ਦੀ 16 ਤਰੀਕ ਨੂੰ ਹੋਣ ਜਾ ਰਿਹਾ। ਸਵੇਰ ਤੋਂ ਲੈ ਕੇ ਸ਼ਾਮ ਤੱਕ ਵੱਖ ਵੱਖ ਗੇਮਾਂ ਚੱਲਣਗੀਆਂ, ਕਬੱਡੀ ਦੇ ਮੈਚ ਵੀ ਡਿਕਸੀ ਗਰਾਊਂਡ ਵਿੱਚ ਲਗਾਏ ਜਾਣਗੇ। ਕੋਈ ਜਾਣਕਾਰੀ ਲੈਣੀ ਸਰਬਜੀਤ ਬਾਸੀ ਨੰਬਰ 647-402-2131 'ਤੇ ਗੱਲਬਾਤ ਕਰ ਲਓ। ਜੀ ਜਸਵਿੰਦਰ ਯਾਦ ਸਾਹਿਬ ਦਾ ਵੈਲਕਮ, ਯਾਦ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਵਿੱਚ।
ਜੀ ਸਭ ਤੋਂ ਪਹਿਲਾਂ ਸਾਡੀ ਬੜੀ ਪਿਆਰੀ ਟੀਮ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਸੁਰਖੀਆਂ ਤੇ ਫਿਰ ਵਨ ਬਾਏ ਵਨ ਹਰ ਇੱਕ ਖਬਰ ਦੀ ਕਵਰੇਜ ਕਰਾਂਗੇ।
ਬਿਲਕੁਲ ਜੀ, ਜੇਕਰ ਅਸੀਂ ਗੱਲ ਕਰੀਏ ਕਿ ਮੁੱਖ ਖਬਰਾਂ ਦੇ ਵਿੱਚ ਪੰਜਾਬ ਦੇ ਵਿੱਚ ਕੀ ਕੁਝ ਵਾਪਰਿਆ, ਤਾਂ ਰਾਘਵ ਚੱਡਾ ਨੂੰ ਜੀ ਸਲਾਹਕਾਰ ਕਮੇਟੀ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਗਿਆ। ਇਹਦੇ ਉੱਤੇ ਰਲੇ ਮਿਲੇ ਪ੍ਰਤੀਕਰਮ ਆ ਰਹੇ ਨੇ, ਉਹਨਾਂ ਦੀ ਗੱਲਬਾਤ ਕਰਨੀ ਜ਼ਰੂਰੀ ਹੈ। ਤੇ ਨਾਲ ਦੀ ਨਾਲ ਜੇਕਰ ਦੂਸਰੀ ਖਬਰ ਦੀ ਗੱਲ ਕਰੀਏ ਤਾਂ ਮੱਤੇਵਾੜਾ ਟੈਕਸਟਾਈਲ ਜਿਹੜਾ ਪ੍ਰੋਜੈਕਟ ਹੈ ਉਹ ਮਾਨ ਸਾਹਿਬ ਨੇ ਰੱਦ ਕਰ ਦਿੱਤਾ ਹੈ, ਇਹਦੇ ਉੱਤੇ ਕਾਫੀ ਜਿਹੜੇ ਵਿਵਾਦ ਭਰੇ ਹੋਏ ਸੀ। ਅਗਲੇ ਵਰ੍ਹੇ ਚ ਕਹਿੰਦੇ ਭਾਰਤ ਦੀ ਜਿਹੜੀ ਆਬਾਦੀ ਹੈ ਉਹ ਚੀਨ ਦੀ ਆਬਾਦੀ ਤੋਂ ਜ਼ਿਆਦਾ ਹੋ ਜਾਵੇਗੀ, ਇੱਕ UNO ਦੀ ਰਿਪੋਰਟ ਹੈ ਉਹ ਵੀ ਸਾਂਝੀ ਕਰਾਂਗੇ। ਤੇ ਪੰਜਾਬ ਚ ਕਲੈਕਟਰ ਰੇਟ ਆ ਜਿਹੜੇ 30-40% ਹੀ ਵਧਾ ਦਿੱਤੇ ਗਏ ਨੇ। ਜਬਰ ਜਨਾਹ ਮਾਮਲੇ ਦੇ ਵਿੱਚ ਜਿਹੜੇ ਵਿਧਾਇਕ ਸੀਗੇ ਸਿਮਰਜੀਤ ਸਿੰਘ ਮਾਨ, ਉਹਨਾਂ ਨੇ ਆਤਮ ਸਮਰਪਣ ਕਰ ਦਿੱਤਾ ਜੀ। ਕਿਸਾਨ ਜਥੇਬੰਦੀਆਂ ਦੁਆਰਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੀ ਹਾਮੀ ਭਰੀ ਹੈ ਤੇ ਵਿਜੇ ਮਾਲੀਆ ਵਿਰੁੱਧ ਅਦਾਲਤੀ ਫੈਸਲਾ ਹਾਸੇ ਮਜ਼ਾਕ ਦੀ ਭੇਟ ਚੜ ਗਿਆ ਲੱਗਦਾ ਤੇ ਸੰਸਦ ਦੀ ਨਵੀਂ ਇਮਾਰਤ ਦੀ ਛੱਤ ਤੇ ਲੱਗਾ ਹੈ 9500 ਕਿਲੋ ਦਾ ਅਸ਼ੋਕ ਸਤੰਭ। ਇਹ ਪੂਰੀ ਦੀ ਪੂਰੀ ਜਿਹੜੀ ਇਮਾਰਤ ਹੈ ਇਹ ਸਰਦ ਇਜਲਾਸ ਦੇ ਤਿਆਰ ਹੋ ਜਾਵੇਗੀ। ਇਹਦੇ ਉੱਤੇ ਕਿਸ ਤਰੀਕੇ ਦਾ ਖਰਚਾ ਆ ਰਿਹਾ, ਇਸਦੀ ਕੀ ਜ਼ਰੂਰਤ ਪੈ ਗਈ ਸੀ, ਗੱਲ ਕਰਨੀ ਬਣਦੀ ਹੈ। ਤੇ ਮੂਸੇ ਵਾਲਾ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ CBI ਜਾਂਚ ਦੀ ਪਟੀਸ਼ਨ ਰੱਦ ਕਰ ਦਿੱਤੀ ਹੈ ਜੀ।
ਜੀ ਸ਼ੁਰੂਆਤ ਰਾਘਵ ਚੱਡਾ ਤੋਂ ਹੀ ਕਰਦੇ, ਸਲਾਹਕਾਰ ਕਮੇਟੀ ਦੇ ਚੇਅਰਮੈਨ ਬਣਾਏ ਗਏ ਤੇ ਕੋਈ ਖੁਸ਼ ਆ, ਕੋਈ ਨਾਰਾਜ਼ ਆ, ਕੋਈ ਕਹਿੰਦਾ ਇੱਥੋਂ ਚੁਣਨਾ ਸੀਗਾ, ਤੇ ਤੁਸੀਂ ਆਪਣੇ ਵਿਚਾਰ ਦੇ ਦਿਓ।
ਬਿਲਕੁਲ ਜੀ, ਰਾਘਵ ਚੱਡਾ ਜਿਹੜੇ ਬੇਸਿਕਲੀ ਚਾਹੇ ਉਹ ਪੰਜਾਬ ਤੋਂ ਨੇ ਪਰ ਬਾਅਦ ਵਿੱਚ ਉਹਨਾਂ ਦਾ ਜਿਹੜਾ ਪਰਿਵਾਰ ਸੀ ਉਹ ਦਿੱਲੀ ਚਲਾ ਗਿਆ ਸੀ ਇੱਕ ਚੰਗੀ ਜ਼ਿੰਦਗੀ ਦੀ ਭਾਲ ਦੇ ਵਿੱਚ
ਜੀ।
ਤੇ ਰਾਘਵ ਚੱਡੇ ਦੀ ਜਿਹੜੀ ਪੜ੍ਹਾਈ ਦੀ ਅਸੀਂ ਗੱਲ ਕਰਦੇ ਹਾਂ ਤਾਂ ਉਹ ਲੰਡਨ ਸਕੂਲ ਆਫ ਇਕਨੋਮਿਕਸ ਤੋਂ ਪੜ੍ਹੇ ਹੋਏ ਨੇ ਤੇ ਉਸ ਤੋਂ ਬਾਅਦ ਦਿੱਲੀ ਦੀ ਜਿਹੜੀ ਸਰਕਾਰ ਹੈ ਉਹਦੇ ਵਿੱਚ ਜਿਹੜੇ ਉਸ ਵਕਤ ਵਿੱਤ ਮੰਤਰੀ ਸੀ ਮਨੀਸ਼ ਸੋਢੀ ਉਹਦੇ ਸਲਾਹਕਾਰ ਵੀ ਰਹਿ ਚੁੱਕੇ ਨੇ। ਫਿਰ ਵਿਧਾਇਕ ਵੀ ਚੁਣੇ ਗਏ ਦਿੱਲੀ ਤੋਂ, ਵਿਧਾਇਕ ਚੁਣੇ ਜਾਣ ਤੋਂ ਬਾਅਦ ਫਿਰ ਪੰਜਾਬ ਦੀਆਂ ਚੋਣਾਂ ਆਈਆਂ ਤੇ ਪੰਜਾਬ ਦੀਆਂ ਚੋਣਾਂ ਦੇ ਵਿੱਚ ਉਹਨਾਂ ਨੂੰ ਇੰਚਾਰਜ ਲਾ ਦਿੱਤਾ ਗਿਆ, ਅਹਿਮ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ। ਪੰਜਾਬ ਵਿੱਚ ਸਰਕਾਰ ਬਣ ਜਾਂਦੀ ਹੈ, ਸਰਕਾਰ ਬਣਨ ਤੋਂ ਬਾਅਦ ਇਹ ਉਮੀਦ ਲਾਈ ਜਾਂਦੀ ਹੈ ਕਿ ਰਾਘਵ ਚੱਡੇ ਦਾ ਜਿਹੜਾ ਇੰਟਰਫੇਅਰ ਹੈ ਉਹ ਕਾਫੀ ਹੋ ਰਿਹਾ ਹੈ। ਇਸ ਇੰਟਰਫੇਰੈਂਸ ਨੂੰ ਦੇਖਦੇ ਹੋਏ ਵਿਰੋਧੀਆਂ ਦੇ ਜਿਹੜੇ ਤੰਜ ਵੀ ਕਸੇ ਗਏ, ਪਰ ਇੱਕ ਵਕਤ ਇਹ ਵੀ ਆਇਆ ਜਦੋਂ ਰਾਜ ਸਭਾ ਦੇ ਮੈਂਬਰ ਪੰਜਾਬ ਦੀ ਤਰਫ ਤੋਂ ਬਣ ਗਏ, ਇਹਦੇ ਉੱਤੇ ਵੀ ਕਾਫੀ ਉਂਗਲ ਜਿਹੜੀ ਚੱਕੀ ਗਈ। ਇੱਕ ਲੁਕਵੀਂ ਜੀ ਜਾਣਕਾਰੀ ਇਹ ਵੀ ਆਉਂਦੀ ਸੀ ਕਿ ਜਿਹੜੇ ਰਾਘਵ ਚੱਡਾ ਉਹ ਪੰਜਾਬ ਦੇ ਜਿਹੜੇ ਅੰਦਰੂਨੀ ਮਾਮਲੇ ਨੇ ਚਾਹੇ ਪ੍ਰਸ਼ਾਸਨ ਨਾਲ ਸੰਬੰਧਿਤ ਨੇ ਚਾਹੇ ਉਹ ਫੰਕਸ਼ਨਿੰਗ ਕਮੇਟੀ ਦੇ ਨੇ ਉਹਦੇ ਵਿੱਚ ਇੰਟਰਫੇਅਰ ਕਰਦੇ ਨੇ। ਪਰ ਚਲੋ ਖੈਰ, ਵਿਰਾਸਤ ਮੀਡੀਆ ਤਾਂ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕਰਦਾ, ਪਰ ਫਿਰ ਵੀ ਅਸੀਂ ਗੱਲ ਕਹਿੰਦੇ ਹਾਂ ਕਿ ਹੁਣ ਪੰਜਾਬ ਦੇ ਵਿੱਚ ਨਾ ਜੀ ਇੱਕ ਕਮੇਟੀ ਬਣਾਈ ਹੈ ਜਿਹੜੀ ਜਨਤਕ ਮਹੱਤਤਾ ਰੱਖਦੀ ਹੈ, ਜਾਂ ਕਹਿ ਲਓ ਕਿ ਜਨਤਾ ਨਾਲ ਜੁੜੇ ਹੋਏ ਜਿੰਨੇ ਵੀ ਅਹਿਮ ਮਸਲੇ ਹੋਣਗੇ, ਚਾਹੇ ਉਹ ਪ੍ਰਸ਼ਾਸਨੀ ਹੋਣ ਤੇ ਚਾਹੇ ਉਹ ਸਿਵਲ ਨਾਲ ਸੰਬੰਧਿਤ ਹੋਣ, ਚਾਹੇ ਕੋਈ ਨਵੇਂ ਕਾਨੂੰਨ ਘਾੜਿਆਂ ਦੀ ਗੱਲ ਹੋਵੇ, ਜਾਂ ਅਸੀਂ ਕਹਿ ਦਈਏ ਕਿ ਜਨਤਾ ਨਾਲ ਜੁੜਿਆ ਹਰ ਇੱਕ ਮਸਲਾ, ਉਹਦੇ ਉੱਤੇ ਇੱਕ ਕਮੇਟੀ ਬਣਾ ਦਿੱਤੀ ਹੈ। ਅੰਦਾਜ਼ਾ ਪਿਛਲੇ ਦਿਨੀ ਅਸੀਂ ਵੀ ਲਾ ਕੇ ਹਟੇ ਸੀ ਕਿ ਰਾਘਵ ਚੱਡੇ ਨੂੰ ਜਾਂ ਤਾਂ ਡਿਪਟੀ CM ਲਾਉਣਗੇ ਜਾਂ ਫਿਰ ਉਹਦਾ ਥਾਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਚੇਅਰਮੈਨੀ ਚ ਹੈ, ਤੇ ਹੁਣ ਉਸ ਕਮੇਟੀ ਦਾ ਜਿਹੜਾ ਚੇਅਰਮੈਨ ਹੈ ਉਹ ਰਾਘਵ ਚੱਡੇ ਨੂੰ ਪੰਜਾਬ ਦੇ ਵਿੱਚ ਲਾ ਦਿੱਤਾ
ਜੀ।
ਇੱਕ ਰਾਜ ਆ ਪੱਧਰਾ ਹੋ ਗਿਆ, ਹੁਣ ਕੋਈ ਰਾਘਵ ਚੱਡੇ ਦੇ ਉੱਤੇ ਇਹ ਉਂਗਲ ਨਹੀਂ ਚੱਕ ਸਕਦਾ ਕਿ ਉਹ ਦਿੱਲੀ ਬੈਠਾ ਪੰਜਾਬ ਦੇ ਮਸਲਿਆਂ ਚ ਕਿਉਂ ਬੋਲਦਾ, ਕਿਉਂਕਿ ਹੁਣ ਉਹਦੀ ਜਿਹੜੀ ਸਿੱਧੀ ਐਂਟਰੀ ਆ ਪੰਜਾਬ ਦੇ ਮਸਲਿਆਂ ਦੇ ਨਾਲ ਜੁੜ ਗਈ ਹੈ, ਜਾਂ ਕਹਿ ਲਓ ਕਿ ਸਿੱਧੇ ਪੰਜਾਬ ਦੇ ਮਸਲਿਆਂ ਦਾ ਚੇਅਰਮੈਨ ਹੀ ਲਗਾ ਦਿੱਤਾ। ਇਸ ਜਦੋਂ ਪੂਰੀ ਦੀ ਪੂਰੀ ਅਸੀਂ ਤਸਵੀਰ ਨੂੰ ਵੇਖਦੇ ਹਾਂ ਤਾਂ ਇਹਦੇ ਉੱਤੇ ਅਹਿਮ ਭੂਮਿਕਾ ਜਿਹੜੀ ਉਹ ਵੀ ਕੇ ਜੱਜੂਆ ਜਿਹੜੇ ਮੁੱਖ ਸਕੱਤਰ ਲਾਏ ਨੇ ਪਿਛਲੀ ਦਿਨੀ ਸਾਡੇ ਨਾਲ ਸਾਂਝ ਪਾਈ ਸੀ, ਉਹ ਸਕੱਤਰ ਸਾਹਿਬ ਨੇ ਜਿਸ ਦਿਨ ਵੀ ਇਹ ਅਹੁਦਾ ਸਾਂਭਿਆ, ਮਾਣਯੋਗ ਸਕੱਤਰ ਜੀ ਨੇ ਆਉਣ ਸਾਰ ਹੀ ਇਸ ਕਮੇਟੀ ਦਾ ਗਠਨ ਕੀਤਾ। ਇਸ ਕਮੇਟੀ ਦੇ ਗਠਨ ਦੇ ਵਿੱਚ ਰਾਘਵ ਚੱਡਾ ਨੂੰ ਜਿਹੜਾ ਥਾਂ ਮਿਲਿਆ ਹੈ, ਇਸ ਥਾਂ ਦੇ ਉੱਤੇ ਕਾਫੀ ਜਿਹੜਾ ਮਿਲਿਆ ਗਿਲਿਆ ਰਿਸਪੌਂਸ ਹੈ, ਕੋਈ ਇਸ ਨੂੰ ਚੰਗਾ ਗਿਣਦਾ ਤੇ ਕੋਈ ਇਸ ਉੱਤੇ ਤੰਜ ਕਰਦਾ। ਪਰ ਮੈਂ ਇੱਥੇ ਦੱਸ ਦੇਵਾਂ ਕਿ ਪੰਜਾਬ ਸਰਕਾਰ ਨੇ ਪਿਛਲੇ ਦਿਨੀ ਦਿੱਲੀ ਸਰਕਾਰ ਨਾਲ ਇੱਕ ਨੌਲੇਜ ਸ਼ੇਅਰ ਕਰਨ ਲਈ ਦਸਤਾਵੇਜ਼ ਦਸਤ ਕੀਤੇ ਸੀ, MOU ਸਾਈਨ ਹੋਇਆ ਸੀ। ਉਸ MOU ਦੇ ਆਧਾਰ ਦੇ ਉੱਤੇ ਮੇਰੇ ਖਿਆਲ ਦੇ ਨਾਲ ਜਿਹੜੀ ਰਾਘਵ ਚੱਡਾ ਦੀ ਨਿਯੁਕਤੀ ਹੋਈ ਹੈ। ਇਸ ਨਿਯੁਕਤੀ ਦੇ ਉੱਤੇ ਬਹੁਤ ਤਰੀਕਿਆਂ ਦੇ ਸਵਾਲ ਜਿਹੜੇ ਵਿਰੋਧੀਆਂ ਨੇ ਚੱਕੇ ਆ, ਤੇ ਵਿਰੋਧੀਆਂ ਦੇ ਸਵਾਲਾਂ ਦੀ ਮੈਂ ਗੱਲ ਕਰਨ ਤੋਂ ਪਹਿਲਾਂ ਇੱਕ ਗੱਲ ਅਹਿਮ ਕਰ ਦੇਵਾਂ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹ ਵੀ ਅੰਦਰੇ ਅੰਦਰ ਕਿਤੇ ਨਾ ਕਿਤੇ ਔਖੇ ਜਾਪਦੇ ਨੇ। ਮੇਰੇ ਖਿਆਲ ਦੇ ਨਾਲ ਜੇਕਰ ਤੁਸੀਂ 92 ਬੰਦਿਆਂ ਨੂੰ ਪੰਜਾਬ ਦੇ ਵਿੱਚੋਂ ਜਿਤਾਉਣੇ ਹੋ 117 ਦੇ ਵਿੱਚੋਂ, ਤੇ ਫਿਰ 92 ਦੇ ਵਿੱਚੋਂ ਇੱਕ ਵੀ ਤੁਹਾਨੂੰ ਚੇਅਰਮੈਨ ਨਹੀਂ ਆਇਆ। ਸਾਡੇ ਕੋਲੇ ਦੋ ਜਿਹੜੇ ਸੀ ਉਹ ਮੌਕੇ ਦੇ ਜਿੱਤੇ ਹੋਏ ਸੀ, ਜਿਨ੍ਹਾਂ ਨੇ ਮੌਕੇ ਦੇ ਕਿਸੇ ਦੇ CM ਸਾਹਿਬ ਨੇ ਚਰਨਜੀਤ ਸਿੰਘ ਚੰਨੀ ਉਹਨੂੰ ਹਰਾਇਆ, ਲਾਭ ਸਿੰਘ ਉਗੋਕੇ ਨੇ, ਤੁਹਾਡੇ ਬਹੁਤ ਵਾਰ ਦੇ ਜਿੱਤੇ ਹੋਏ ਵਿਧਾਇਕ ਬੀਬੀ ਬਲਜਿੰਦਰ ਕੌਰ ਨੇ, ਤੁਹਾਡੇ ਕੋਲੇ ਕੁੰਵਰ ਵਿਜੇ ਪ੍ਰਤਾਪ ਹੈ, ਤੁਹਾਡੇ ਕੋਲੇ ਗੁਰਮੀਤ ਸਿੰਘ ਖੁੱਡੀਆਂ ਹੈ, ਤੁਹਾਡੇ ਕੋਲੇ ਹੋਰ ਬਹੁਤ ਵੱਡੇ ਵੱਡੇ ਨਾਮ ਹੈ ਜਿਹੜੇ ਇਸ ਅੜੀਕ ਦੇ ਵਿੱਚ ਆ ਕਿ ਉਹਨਾਂ ਨੂੰ ਕੋਈ ਅਹਿਮ ਜ਼ਿੰਮੇਵਾਰੀ ਮਿਲੂਗੀ। ਜ਼ਿੰਮੇਵਾਰੀ ਰਾਘਵ ਚੱਡੇ ਕੋਲੇ ਗਈ ਹੈ, ਤਾਂ ਇਸ ਤੋਂ ਬਾਅਦ ਇਹਦੇ ਵਿੱਚ ਜਿਹੜੀ ਖਿੱਚੋ ਤਾਣ ਵਧੀ ਹੈ। ਵਿਰੋਧੀਆਂ ਨੇ ਸਵਾਲ ਚੱਕੇ ਨੇ, ਰਾਜ ਜੋੜਿੰਗ ਨੇ ਖਾਸ ਕਰਕੇ ਟਵੀਟ ਕਰਕੇ ਕਿਹਾ ਕਿ ਰਾਘਵ ਚੱਡੇ ਨੂੰ ਸਲਾਹਕਾਰ ਕਮੇਟੀ ਦਾ ਜਿਹੜਾ ਚੇਅਰਮੈਨ ਨਿਯੁਕਤ ਕੀਤਾ ਨਾ
ਜੀ,
ਇਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਬਰਾਬਰ ਬਿਠਾ ਦਿੱਤਾ ਹੈ। ਪੈਰਲਰ ਕਿਹੜੀ ਸਰਕਾਰ ਹੈ, ਕਹਿੰਦੇ ਹੁਣ ਰਾਘਵ ਚੱਡਾ ਜੀ ਚਲਾਉਣਗੇ। ਰਾਜਾ ਵੜਿੰਗ ਕਹਿੰਦੇ ਨੇ ਇੰਝ ਲੱਗਦਾ ਜਿਵੇਂ ਪੰਜਾਬ ਦੀ ਸਰਕਾਰ ਠੇਕੇ ਤੇ ਦੇ ਦਿੱਤੀ ਹੋਵੇ ਦਿੱਲੀ ਦੇ ਕਿਸੇ ਅਧਿਕਾਰੀ ਨੂੰ
ਜੀ।
ਉਹਨਾਂ ਨੇ ਤੰਜ ਵੀ ਕਸਿਆ, ਤੰਜ ਕਸਦੇ ਹੋਏ ਕਹਿੰਦੇ ਨੇ ਕਿ ਪੀਲੀਆਂ ਪੱਗਾਂ ਬੰਨਣੀਆਂ ਤੇ ਗਲਾਂ ਵਿੱਚ ਭਗਤ ਸਿੰਘ ਵਰਗੀ ਗੱਲ ਕਰਨੀ, ਪਰ ਚਾਕਰੀ ਕਰਨੀ ਦਿੱਲੀ ਦੀ, ਇਹ ਕਿੱਥੋਂ ਦੀ ਸੋਭਾ ਦਿੰਦਾ ਹੈ। ਇਹਦੇ ਉੱਤੇ ਇੱਕ ਤੰਜ ਹੈ ਜਿਹੜਾ ਉਹ ਕਸਿਆ ਹੋਇਆ ਜੀ ਪ੍ਰਤਾਪ ਸਿੰਘ ਬਾਜਵਾ ਨੇ। ਬਾਜਵਾ ਸਾਹਿਬ ਕਹਿੰਦੇ ਨੇ ਕਿ 1846 ਦੇ ਵਿੱਚ ਬਰਤਾਨੀਆ ਸਾਮਰਾਜ ਜਿਵੇਂ ਬਾਹਰ ਬੈਠਾ ਪੰਜਾਬ ਦੀ ਜਿਹੜੀ ਸਰਕਾਰ ਸੀ ਉਹ ਚਲਾਉਂਦਾ ਸੀ, ਸਿੱਖ ਰਾਜ ਨੂੰ ਚਲਾਉਂਦਾ ਸੀ, ਬਿਲਕੁਲ ਉਸੇ ਤਰੀਕੇ ਦੇ ਨਾਲ ਹੁਣ ਦਿੱਲੀ ਵਿੱਚ ਬੈਠ ਕੇ ਇਹ ਕੇਜਰੀਵਾਲ ਸਾਹਿਬ ਆਪਣੇ ਚਹੇਤਿਆਂ ਤੋਂ ਪੰਜਾਬ ਦੀ ਸਰਕਾਰ ਨੂੰ ਕੰਟਰੋਲ ਕਰਾਉਣ ਜਾ ਰਹੇ ਨੇ। ਬਹੁਤ ਸਵਾਲ ਨੇ ਜੀ ਇਸ ਨਿਯੁਕਤੀ ਦੇ ਉੱਤੇ, ਕਿਤੇ ਨਾ ਕਿਤੇ ਜਦੋਂ ਅਸੀਂ ਵੀ ਸ਼ਾਸਤਰੀ ਨਿਗਾਹ ਦੇਖਦੇ ਹਾਂ ਤਾਂ ਸਾਨੂੰ ਵੀ ਜਾਪਦਾ ਹੈ ਕਿ ਇਹ ਨਿਯੁਕਤੀ ਐਡੀ ਸੌਖੀ ਤੇ ਸਿੱਧੀ ਨਹੀਂ, ਇਹਦੇ ਵਿੱਚ ਕਾਫੀ ਜਿਹੜੇ ਸਵਾਲ ਆ ਉਹ ਆਮ ਆਦਮੀ ਉੱਤੇ ਖੜੇ ਹੋਣਗੇ, ਤੇ ਪੰਜਾਬੀਆਂ ਦੀ ਇੱਕ ਫਿਤਰਤ ਰਹੀ ਹੈ ਕਿ ਪੰਜਾਬੀ ਕਦੇ ਵੀ ਜਿਹੜੀ ਬਾਹਰ ਦੀ ਦਖਲ ਅੰਦਾਜ਼ੀ ਹੈ ਉਹਨੂੰ ਪਸੰਦ ਨਹੀਂ ਕਰਦੇ, ਉਹਦੇ ਨਤੀਜੇ ਜਿਹੜੇ ਉਹ ਹਮੇਸ਼ਾ ਬਾਹਰ ਦੀ ਦਖਲ ਅੰਦਾਜ਼ੀ ਕਰਨ ਵਾਲਿਆਂ ਨੂੰ ਭੁਗਤਣੇ ਪੈਂਦੇ ਨੇ। ਇਹ ਰਾਘਵ ਚੱਡਾ ਦੀ ਨਿਯੁਕਤੀ ਕਿਤੇ ਨਾ ਕਿਤੇ ਇਹਨਾਂ ਘੇਰਿਆਂ ਦੇ ਵਿੱਚ ਆ ਗਈ ਹੈ ਕਿ ਸਵਾਲ ਉੱਠਣੇ ਸ਼ੁਰੂ ਹੋ ਗਿਆ ਆਮ ਆਦਮੀ ਪਾਰਟੀ ਦੇ ਉੱਤੇ। ਇਹ ਦੂਜੀ ਤਰਫ ਹੋ ਗਿਆ, ਦੂਜੀ ਵਾਰੀ ਹੋ ਗਿਆ। ਪਹਿਲੀ ਵਾਰੀ ਜਦੋਂ ਰਾਜ ਸਭਾ ਦੇ ਮੈਂਬਰ ਚੁਣਨੇ ਸੀ ਉਸ ਵਕਤ ਪੰਜਾਬ ਦੇ ਵਿੱਚੋਂ ਵਿਸ਼ੇਸ਼ ਨੁਮਾਇੰਦਗੀ ਨਾ ਦੇਣੀ, ਪਾਠਕ ਸਾਹਿਬ ਨੂੰ ਚੁਣ ਲੈਣਾ, ਰਾਘਵ ਚੱਡੇ ਨੂੰ ਚੁਣ ਲੈਣਾ, ਹੋਰ ਕੁਝ ਜਿਹੜੇ ਇਨਸਾਨ ਨੇ ਜੀ ਜੀ।
ਪਰ ਜਸਵਿੰਦਰ ਜੀ ਜਿਹੜੇ ਚੁਣੇ ਹੋਏ ਪੰਜਾਬ ਵਿੱਚ ਸੀਗੇ, ਕੋਈ ਆਪਣੇ ਸ਼ਹਿਰ ਨਹੀਂ ਪਹੁੰਚਿਆ, ਕੋਈ ਆਪਣੇ ਇਲਾਕੇ ਚ ਨਹੀਂ ਪਹੁੰਚਿਆ। ਜਿੰਨੇ ਪਹਿਲਾਂ ਚੁਣੇ ਸੀ, ਕੋਈ ਲਾਹੌਰ ਬੈਠਾ, ਕੋਈ ਇਟਲੀ ਬੈਠਾ, ਕੋਈ ਕਿਤੇ ਬੈਠਾ, ਕੋਈ ਬਾਹਰ ਬੈਠਾ, ਉਹਨਾਂ ਨੇ ਕਿਹੜਾ ਕੋਈ ਕੰਮ ਕੀਤੇ ਆ? ਐਲੀਸ ਭਾਵੇਂ ਦਿੱਲੀ ਬੈਠੇ ਆ, ਬਾਹਰੋਂ ਆਇਆ, ਕੰਮ ਤਾਂ ਹੋ ਰਹੇ ਨਾ? ਗੱਲ ਤਾਂ ਕੰਮ ਤੇ ਹੋਣੀ ਚਾਹੀਦੀ ਹੈ ਨਾ। ਬਹੁਤ ਸਾਰੇ ਜਿਹੜੇ ਲੀਡਰ ਜਿਹੜੇ ਆ ਬਾਲੀਵੁੱਡ ਦੇ ਸਟਾਰ ਜਿੱਤ ਕੇ ਮੁੜ ਕੇ ਕਦੇ ਵਾਪਸੀ ਨਹੀਂ ਆਏ ਆਪਣੇ ਸ਼ਹਿਰ ਵਿੱਚ, ਆਪਣੇ ਇਲਾਕੇ ਵਿੱਚ?
ਬਿਲਕੁਲ ਜੀ, ਤੁਹਾਡੀ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ ਕਿ ਅਸਲ ਵਿੱਚ ਗੱਲ ਹੈ ਕਿ ਪੰਜਾਬ ਦੇ ਲਈ ਤੁਸੀਂ ਕੀ ਕਰਦੇ ਹੋ, ਤੁਸੀਂ ਕਿੱਥੋਂ ਜਿੱਤੇ ਹੋ, ਕਿੱਥੋਂ ਆਏ ਹੋ, ਇਹ ਗੱਲ ਮੈਟਰ ਨਹੀਂ ਕਰਦੀ। ਹਾਂ, ਮੈਂ ਕਹਿੰਦਾ ਕਿ ਪੰਜਾਬ ਦੇ ਵਿੱਚ ਪਹਿਲਾਂ ਜਿੰਨੇ ਵੀ ਰਾਜ ਸਭਾ ਦੇ ਮੈਂਬਰ ਗਏ ਨੇ ਉਹ ਅਕਸਰ ਉਹਨਾਂ ਬੰਦਿਆਂ ਨੂੰ ਭੇਜਿਆ ਜਾਂਦਾ ਜੋ ਬੰਦੇ ਨਕਾਰੇ ਗਏ ਹੁੰਦੇ ਨੇ
ਜੀ,
ਜਿਹੜੇ ਬੰਦਿਆਂ ਨੂੰ ਕਿਸੇ ਨੇ ਪੰਜਾਬ ਦੇ ਵਿੱਚ ਵੋਟ ਨਹੀਂ ਪਾਈ ਜਾਂ ਕਹਿ ਲਓ ਕਿ ਕਦੇ ਸੀਟ ਨਹੀਂ ਜਿਤਾਈ, ਤਾਂ ਪਾਰਟੀਆਂ ਉਹਨਾਂ ਦਾ ਸਤਿਕਾਰ ਕਰਨ ਦੇ ਲਈ ਰਾਜ ਸਭਾ ਦੀ ਟਿਕਟ ਲੈ ਦਿੰਦੀਆਂ ਨੇ। ਅਕਸਰ ਜਿਹੜੀਆਂ ਪੰਥਕ ਧਿਰਾਂ ਉਹਦੇ ਵਿੱਚ ਇਸ ਤਰੀਕੇ ਨਾਲ ਹੁੰਦਾ ਰਿਹਾ। ਪਰ ਜਦੋਂ ਅਸੀਂ ਦੂਜੇ ਪਾਸੇ ਵੇਖਦੇ ਹਾਂ ਤਾਂ ਦੂਜੇ ਪਾਸੇ ਇਹ ਵੀ ਤਸਵੀਰ ਬਣਦੀ ਹੈ ਕਿ ਠੀਕ ਹੈ ਤੁਸੀਂ ਰਾਜ ਸਭਾ ਦੇ ਲਈ ਕੁਝ ਏਦਾਂ ਦੀਆਂ ਜਿਹੜੀਆਂ ਨਿਯੁਕਤੀਆਂ ਉਹ ਕਰ ਦਿੱਤੀਆਂ ਨੇ, ਕਰ ਦੇਣੀਆਂ ਚਾਹੀਦੀਆਂ ਨੇ, ਤੁਹਾਨੂੰ ਜਾਪਦਾ ਕਿ ਇਹ ਬੰਦੇ ਕਾਬਲ ਨੇ ਪੰਜਾਬ ਦੀ ਗੱਲ ਕਰਨਗੇ ਤਾਂ ਠੀਕ ਹੈ ਤੁਸੀਂ ਕਰੋ। ਪਰ ਜਦੋਂ ਤੁਸੀਂ ਪੰਜਾਬ ਦੇ ਹਿੱਤਾਂ ਦੀ ਕਮੇਟੀ ਬਣਾਉਣੇ ਹੋ ਤਾਂ ਤੁਹਾਡੇ ਕੋਲ ਪੰਜਾਬ ਦੇ ਵਿੱਚ ਵੀ ਕਾਫੀ ਕਾਬਲ ਜਿਹੜੇ ਚਿਹਰੇ ਬੈਠੇ ਨੇ ਉਹਨਾਂ ਨੂੰ ਨਜ਼ਰ ਅੰਦਾਜ਼ ਕਰਨਾ, ਇਹ ਸਵਾਲ ਪੰਜਾਬੀ ਅਕਸਰ ਪੁੱਛਦੇ ਰਹੇ ਨੇ ਤੇ ਇੱਥੇ ਵੀ ਇਹ ਸਵਾਲ ਉੱਠਦੇ ਨੇ ਤੇ ਪੁੱਛੇ ਜਾਣਗੇ।
ਜੀ ਜੀ ਜੀ, ਇਸ ਸਵਾਲ ਤਾਂ ਪੁੱਛੇ ਜਾਣਗੇ। ਆਪਾਂ ਅਗਲੀ ਖਬਰ ਵਿੱਚ ਆ ਗਏ। ਅਗਲੀ ਖਬਰ ਜਾਣ ਤੋਂ ਪਹਿਲਾਂ ਮੈਂ ਦੱਸ ਦਿਆਂ ਪ੍ਰੋਗਰਾਮ ਸਪਾਂਸਰ ਕੀਤਾ ਗਿਆ ਅਲਫਾ ਟਰਾਂਸ ਤੇ ਲੱਖੀ ਸੈਣੀ ਵੱਲੋਂ। ਬਹੁਤ ਵੱਡੀ ਕੰਪਨੀ ਆ, ਉਹਨਾਂ ਦਾ ਫਾਸਟ ਗਰੋਇੰਗ ਕੰਪਨੀ ਆ ਆਪਣੇ ਮਿਸਾਗਾ GTA ਦੇ ਏਰੀਆ ਵਿੱਚ, ਤੇ ਇਹਨਾਂ ਨੂੰ ਵੀ ਡਰਾਈਵਰ ਚਾਹੀਦੇ ਆ, ਟੀਮ ਤੇ ਸਿੰਗਲ ਡਰਾਈਵਰ ਚਾਹੀਦੇ, ਓਨੋ ਆਪਰੇਟਰ ਵੀ ਹਾਇਰ ਕਰ ਲੈਂਦੇ ਹਨ। 905-799-1525 ਹੈਗਾ ਨੰਬਰ, ਡਰਾਈਵਰ ਓਨੋ ਆਪਰੇਟਰ ਤੇ ਟੀਮ ਡਰਾਈਵਰ ਵੀ ਚਾਹੀਦੇ ਆ ਅਲਫਾ ਟਰਾਂਸ ਵੱਲੋਂ ਲੱਖੀ ਸੈਣੀ ਸਾਹਿਬ ਨਾਲ। 905-799-1525 ਤੇ ਤੁਸੀਂ ਗੱਲਬਾਤ ਕਰ ਲੈਣੀ ਆ। ਬਹੁਤ ਸਾਰੀਆਂ ਖਬਰਾਂ ਲੈ ਕੇ ਆਵਾਂਗੇ ਤੁਹਾਡੇ ਵਾਸਤੇ, ਹਰਕੀਰਤ ਸਿੰਘ ਨਾਲ ਵੀ ਗੱਲਬਾਤ ਕਰਾਂਗੇ। ਸਿਟੀ ਕੌਂਸਲ ਵਾਰਡ 9 and 10 ਬ੍ਰੈਮਟਨ ਤੋਂ ਪੂਰਾ ਮਸਲਾ ਭਖਿਆ ਪਿਆ ਇਹਨਾਂ ਦਾ ਆਪਸ ਵਿੱਚ ਵੀ, ਕਬੱਡੀ ਦੇ ਹਜੇ ਬਹੁਤ ਸਾਰੇ ਟੂਰਨਾਮੈਂਟ ਪਏ ਹਨ, ਮੈਨੂੰ ਲੱਗਦਾ ਸਾਰਿਆਂ ਨੂੰ ਉੱਥੇ ਹੀ ਲੈ ਆਵੋ, ਸਾਰੇ ਮਸਲੇ ਸੋਲਵ ਕਰ ਲੈਣਗੇ। ਜਸਵਿੰਦਰ ਜੀ, ਮਤੇਵਾੜਾ ਦਾ ਕੀ ਸਿਚੁਏਸ਼ਨ ਆ? ਪ੍ਰੋਜੈਕਟ ਨੂੰ ਕੋਈ ਰੱਦ ਕਰ ਰਿਹਾ, ਕੋਈ ਇਹਦੇ ਵਿੱਚੋਂ ਪੋਲੀਟੀਕਲ ਗੇਮਾਂ ਖੇਡ ਰਿਹਾ?
ਬਿਲਕੁਲ ਜੀ, ਜੇ ਅਸੀਂ ਗੱਲ ਕਰੀਏ ਮਤੇਵਾੜਾ ਜਿਹੜਾ ਟੈਕਸਟਾਈਲ ਪ੍ਰੋਜੈਕਟ ਸੀਗਾ, ਇਹਦੇ ਉੱਤੇ ਕਾਫੀ ਤਰੀਕੇ ਦੇ ਜਿਹੜੇ ਪ੍ਰਤੀਕਰਮ ਆ ਰਹੇ ਨੇ
ਜੀ।
ਆਮ ਲੋਕ ਜਿਹੜੇ ਪੰਜਾਬ ਹਿਤੈਸ਼ੀ ਨੇ ਉਹ ਪੰਜਾਬ ਦੀ ਗੱਲ ਕਰਦੇ ਨੇ, ਕੁਝ ਲੋਕ ਨੇ ਜਿਹੜੇ ਰਾਜਨੀਤੀ ਕਰਦੇ ਨੇ ਤਾਂ ਉਹ ਇਸ ਪ੍ਰੋਜੈਕਟ ਦੇ ਉੱਤੇ ਆਪਣੀਆਂ ਪਾਰਟੀਆਂ ਨੂੰ ਦੁਬਾਰੇ ਪੁੰਗਰਦਾ ਵੇਖਣਾ ਚਾਹੁੰਦੇ ਨੇ, ਕੁਝ ਲੋਕ ਨੇ ਜਿਹੜੇ ਇਸ ਪ੍ਰੋਜੈਕਟ ਦਾ ਸਹਾਰਾ ਲੈ ਕੇ ਰਾਜਨੀਤੀ ਦੀ ਸ਼ੁਰੂਆਤ ਵੀ ਕਰ ਸਕਦੇ ਨੇ। ਰਲੇ ਮਿਲੇ ਰਿਸਪੌਂਸ ਰਹੇ ਨੇ
ਜੀ।
ਪਰ ਇੱਥੇ ਜੇਕਰ ਮੈਂ ਹੋਰ ਸਪਸ਼ਟ ਕਰਾਂ, ਜਦੋਂ ਅਸੀਂ ਗੱਲ ਕਰਦੇ ਹਾਂ ਮਤੇਵਾੜਾ ਦੇ ਇਸ ਪ੍ਰੋਜੈਕਟ ਦੀ, ਤਾਂ ਇਸ ਨੂੰ ਮਨਜ਼ੂਰੀ ਕਾਂਗਰਸ ਸਰਕਾਰ ਵੇਲੇ ਕੈਪਟਨ ਅਮਰਿੰਦਰ ਸਾਹਿਬ ਦੇ ਵੇਲੇ ਮਿਲੀ ਸੀ
ਜੀ।
ਚਾਹੇ ਇਹ ਕੰਮ ਉਸ ਵਕਤ ਪੂਰਾ ਨਹੀਂ ਹੋ ਸਕਿਆ, ਪਰ ਪਿਛਲੇ ਦਿਨੀ ਵਿਧਾਨ ਸਭਾ ਵਿੱਚ ਬੋਲਦੇ ਹੋਏ ਮਾਨ ਸਾਹਿਬ ਨੇ ਗੱਲ ਕਹੀ ਹੈ ਕਿ ਸਾਡੀ ਸਰਕਾਰ ਇਸ ਤੇ ਕੰਮ ਕਰ ਰਹੀ ਹੈ ਤੇ ਬਹੁਤ ਜਲਦੀ ਇਹ ਪ੍ਰੋਜੈਕਟ ਪੂਰਾ ਹੋ ਜਾਊਗਾ। ਉਸ ਤੋਂ ਬਾਅਦ ਇਸ ਪ੍ਰੋਜੈਕਟ ਉੱਤੇ ਜਿਹੜੇ ਸਵਾਲ ਉੱਠਣੇ ਆ ਉਹ ਸ਼ੁਰੂ ਹੋ ਗਏ ਸੀ ਵੀ ਇਹ ਪ੍ਰੋਜੈਕਟ ਕਿਸੇ ਜੰਗਲ ਨੂੰ ਉਜਾੜ ਕੇ 950 ਏਕੜ ਦਾ ਜਿਹੜਾ ਪੰਜਾਬ ਕੋਲੇ ਜੰਗਲ ਹੈ ਸਤਲੁਜ ਦੇ ਕੰਢੇ ਉੱਤੇ, ਉਸ ਨੂੰ ਉਜਾੜ ਕੇ ਇਹ ਜਿਹੜਾ ਪ੍ਰੋਜੈਕਟ ਹੈ ਉਹ ਕਿਉਂ ਲਾਇਆ ਜਾ ਰਿਹਾ
ਜੀ?
ਤਾਂ ਜਿੰਨੇ ਵੀ ਵਾਤਾਵਰਨ ਪ੍ਰੇਮੀ ਸੀ ਉਹਨਾਂ ਨੇ ਕਾਲ ਕੀਤੀ ਸੀ, ਉਹਨਾਂ ਨੇ ਕਿਹਾ ਸੀ ਕਿ ਇਕੱਠੇ ਹੋਈਏ ਤੇ ਆਪਾਂ ਆਵਾਜ਼ ਬੁਲੰਦ ਕਰੀਏ। ਇਹ ਆਵਾਜ਼ ਬੁਲੰਦ ਹੋਈ ਤੇ ਇਹਦੇ ਵਿੱਚ ਰਾਜਨੀਤਿਕ ਪਾਰਟੀਆਂ ਦੇ ਵੀ ਲੀਡਰ ਸਾਹਿਬਾਨਾਂ ਨੇ ਹਿੱਸਾ ਲਿਆ, ਇਹਦੇ ਵਿੱਚ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਰਾਜਾ ਵੜਿੰਗ ਸਾਹਿਬ ਉਹ ਵੀ ਗਏ। ਵੜਿੰਗ ਸਾਹਿਬ ਨੇ ਉੱਥੇ ਜਾ ਕੇ ਕਿਹਾ ਹੈ ਕਿ ਅਸੀਂ ਇਸ ਦਾ ਵਿਰੋਧ ਕਰਦੇ ਹਾਂ, ਪਰ ਅਸੀਂ ਤਾਂ ਵੜਿੰਗ ਸਾਹਿਬ ਨੂੰ ਸਵਾਲ ਕਰਦੇ ਹਾਂ ਕਿ ਜਦੋਂ ਤੁਸੀਂ ਇਹ ਪਾਸ ਹੋ ਰਿਹਾ ਸੀ ਤਾਂ ਉਦੋਂ ਵੀ ਤੁਹਾਡੀ ਸਰਕਾਰ ਸੀ
ਜੀ,
ਜਦੋਂ ਇਸ ਨੂੰ ਹਰੀ ਝੰਡੀ ਦਿੱਤੀ ਸੀ ਤਾਂ ਉਦੋਂ ਤੁਹਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸੀ, ਉਦੋਂ ਤੁਸੀਂ ਇਸ ਹਰੀ ਝੰਡੀ ਵਿੱਚ ਵਿਰੋਧ ਕਿਉਂ ਨਹੀਂ ਕੀਤਾ
ਜੀ?
ਸਾਡਾ ਕਿਸੇ ਪਾਰਟੀ ਨਾਲ ਕੋਈ ਤਾਲੁਕਾਤ ਨਹੀਂ, ਅਸੀਂ ਕਿਸੇ ਪਾਰਟੀ ਦੀ ਗੱਲ ਨਹੀਂ ਕਰਦੇ, ਪਰ ਫਿਰ ਵੀ ਇਹ ਸਮੇਂ ਦੇ ਹਿਸਾਬ ਨਾਲ ਜਿਸ ਤਰੀਕੇ ਨਾਲ ਰੰਗ ਫੜੇ ਵਟਾਏ ਜਾਂਦੇ ਨੇ ਉਹਦੇ ਉੱਤੇ ਸਵਾਲ ਅਸੀਂ ਜ਼ਰੂਰ ਕਰਦੇ ਹਾਂ ਕਿ ਅੱਜ ਤੁਸੀਂ ਇਸ ਮਤੇਵਾੜੇ ਦੀ ਗੱਲ ਕਰਦੇ ਹੋ, ਉਸ ਵਕਤ ਜਦੋਂ ਇਸ ਨੂੰ ਮਾਨਤਾ ਦਿੱਤੀ ਜਾ ਰਹੀ ਸੀ ਤਾਂ ਉਦੋਂ ਤੁਸੀਂ ਇਸ ਉੱਤੇ ਕਿਸ ਤਰੀਕੇ ਦਾ ਜਿਹੜਾ ਪੱਖ ਹੈ ਉਹ ਰੱਖਿਆ ਹੋਇਆ ਸੀ
ਜੀ?
ਚਾਹੇ ਲੱਖੇ ਸਿਧਾਣੇ ਨੇ ਵੀ ਕਾਫੀ ਸਿੱਧੇ ਹਮਲੇ ਜਿਹੜੇ ਉਹ ਕਾਂਗਰਸ ਜਾਂ ਕਹਿ ਲਓ ਕਿ ਪੂਰੇ ਜਿਹੜੀ ਲੀਡਰਸ਼ਿਪ ਹੈ ਪੰਜਾਬ ਦੀ ਸਮੇਂ ਦੀ ਫੇਲ ਲੀਡਰਸ਼ਿਪ ਮੈਂ ਸ਼ਬਦ ਵਰਤੂੰਗਾ, ਜਿਹਨਾਂ ਨੂੰ ਨਕਾਰ ਦਿੱਤਾ ਲੋਕਾਂ ਨੇ, ਉਹਦੇ ਉੱਤੇ ਸਵਾਲ ਚੱਕੇ
ਜੀ।
ਇਹਦੇ ਵਿੱਚ ਕਿਹੜੀ ਕਮੇਟੀ ਬਣੀ ਸੀ ਜੀ? ਉਸ ਕਮੇਟੀ ਦਾ ਜ਼ਿਕਰ ਕਰਨਾ ਅਹਿਮ ਜ਼ਰੂਰੀ ਹੈ ਕਿ ਜਿਹੜੀ ਜਨਤਕ ਐਕਸ਼ਨ ਕਮੇਟੀ ਸੀ ਉਸ ਨੂੰ ਜੀ ਮੁੱਖ ਮੰਤਰੀ ਸਾਹਿਬ ਨੇ ਕਾਲ ਦਿੱਤੀ ਹੈ ਕਿ ਤੁਸੀਂ ਸਾਡੇ ਨਾਲ ਮੀਟਿੰਗ ਕਰੋ, ਤੇ ਮੀਟਿੰਗ ਹੋਈ ਹੈ
ਜੀ।
ਉਸ ਮੀਟਿੰਗ ਤੋਂ ਬਾਅਦ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆ ਸਰਦਾਰ ਭਗਵੰਤ ਸਿੰਘ ਮਾਨ, ਉਹਨਾਂ ਨੇ ਇਸ ਪ੍ਰੋਜੈਕਟ ਨੂੰ ਰੱਦ ਕਰ ਦਿੱਤਾ ਹੈ। ਉਹ ਕਹਿੰਦੇ ਅਸੀਂ ਸਿਹਤ ਨਾਲ ਖਿਲਵਾੜ ਕਰਕੇ, ਅਸੀਂ ਪੰਜਾਬ ਦੇ ਵਾਤਾਵਰਨ ਨਾਲ ਸਮਝੌਤਾ ਕਰਕੇ ਪੰਜਾਬ ਦੀ ਅਸੀਂ ਸਾਰ ਅੱਗ ਵੱਢ ਕੇ ਇਦਾਂ ਦੇ ਪ੍ਰੋਜੈਕਟ ਨਹੀਂ ਲੈਣੇ, ਅਸੀਂ ਤਰੱਕੀ ਜ਼ਰੂਰ ਚਾਹੁੰਦੇ ਹਾਂ ਪਰ ਅਸੀਂ ਪੰਜਾਬ ਦੇ ਵਿੱਚੋਂ ਜਿਹੜੀ ਹਰਿਆਲੀ ਹੈ ਇਹਨੂੰ ਉਜਾੜ ਕੇ ਤਰੱਕੀ ਨਹੀਂ ਚਾਹੁੰਦੇ। ਤਾਂ ਇਹ ਜਿਹੜਾ ਪ੍ਰੋਜੈਕਟ ਰੱਦ ਹੋਇਆ ਇਹਦੇ ਉੱਤੇ ਕੈਪਟਨ ਅਮਰਿੰਦਰ ਦਾ ਜਿਹੜਾ ਬਿਆਨ ਆਇਆ ਉਹ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਦੀ ਤੰਗ ਸੋਚ ਦਾ ਇਹ ਨਤੀਜਾ ਕਿ ਬਹੁਤ ਵੱਡਾ ਜਿਹੜਾ ਪ੍ਰੋਜੈਕਟ ਹੈ ਉਹ ਪੰਜਾਬ ਦੇ ਹੱਥ ਦੇ ਵਿੱਚੋਂ ਚਲਾ ਗਿਆ
ਜੀ।
ਪਰ ਇਸ ਨੂੰ ਜਦੋਂ ਅਸੀਂ ਦੇਖਦੇ ਹਾਂ ਕੈਪਟਨ ਸਾਹਿਬ ਦੇ ਬਿਆਨ ਨੂੰ ਜਦੋਂ ਵਾਚਿਆ ਜਾਂਦਾ ਤਾਂ ਇਹ ਗੱਲ ਬੜੀ ਸਪਸ਼ਟ ਹੋ ਜਾਂਦੀ ਹੈ। ਉਹ ਕਹਿੰਦੇ ਅਸੀਂ ਪੂਰੇ ਯੂਐਨਓ ਦੇ ਹਿਸਾਬ ਦੇ ਨਾਲ ਸ਼ਰਤਾਂ ਕੰਡੀਸ਼ਨਾਂ ਪੂਰੀਆਂ ਕਰਕੇ ਇਹ ਪ੍ਰੋਜੈਕਟ ਲਿਆ ਸੀ
ਜੀ।
ਇਹ ਜੰਗਲ ਚ ਨਹੀਂ ਸੀ, ਇਹ ਜੰਗਲ ਦੇ ਕੰਡੇ ਤੇ ਸੀ। ਪਰ ਇਹ ਜੰਗਲ ਦੇ ਕੰਡੇ ਤੇ ਦਰਿਆਵਾਂ ਦੇ ਕੰਡੇ ਉੱਤੇ ਜਿਹੜਾ ਪ੍ਰੋਜੈਕਟ ਆਇਆ ਸੀ ਇਹਦਾ ਮਕਸਦ ਦਰਿਆਵਾਂ ਦੇ ਕੰਡੇ ਤੇ ਆਉਣ ਦਾ ਕੀ ਸੀ ਕਿ ਪਾਣੀ ਦੀ ਨਿਕਾਸੀ, ਜੰਗਲ ਦੇ ਕੰਡੇ ਤੇ ਆਉਣ ਦਾ ਮਤਲਬ ਕੀ ਸੀ ਕਿ ਜੇਕਰ ਕੱਲ ਨੂੰ ਕਿਤੇ ਇਸ ਨੂੰ ਇਸ ਦਾ ਘੇਰਾ ਵਧਾਉਣਾ ਘਟਾਉਣਾ ਪਵੇ ਤਾਂ ਆਸਾਨੀ ਦੇ ਨਾਲ ਵਧਾਇਆ ਘਟਾਇਆ ਜਾ ਸਕੇ
ਜੀ।
ਬਿਲਕੁਲ ਇੱਕ ਸਾਜਿਸ਼ ਦੇ ਥਰੂ ਇਸ ਦੀ ਥਾਂ ਉਹ ਲਈ ਗਈ ਸੀ। ਪਰ ਮਾਨ ਸਾਹਿਬ ਦੀ ਇੱਥੇ ਸਿਫਤ ਕਰਨੀ ਬਣਦੀ ਹੈ ਕਿ ਉਹਨਾਂ ਨੇ ਪਹਿਲ ਮਨੁੱਖੀ ਜ਼ਿੰਦਗੀਆਂ ਨੂੰ ਦਿੱਤੀ ਹੈ, ਸੂਬੇ ਦੀ ਤਰੱਕੀ ਨੂੰ ਨਹੀਂ ਦਿੱਤੀ ਜੀ।
ਜੀ ਵਧੀਆ ਗੱਲ ਹੈਗੀ ਆ। ਅਗਲੀ ਖਬਰ ਕਰਨ ਤੋਂ ਪਹਿਲਾਂ ਸਾਨੂੰ ਛੋਟੀ ਜਿਹੀ ਬ੍ਰੇਕ ਲੈਣੀ ਪੈਣੀ ਹੈ, ਫਿਰ ਆਪਾਂ ਸਾਡਾ ਗੱਲਾਂ ਬਾਤਾਂ ਬਾਅਦ ਚ ਕਰਾਂਗੇ ਜ਼ਰੂਰ। 770 AM ਡਾਲ ਤੇ ਤੁਸੀਂ ਵਿਰਾਸਤ ਰੇਡੀਓ ਟਰੱਕਿੰਗ ਰੇਡੀਓ ਬ੍ਰੇਕ ਲੈਂਦੇ, ਛੋਟੀ ਜਿਹੀ ਬ੍ਰੇਕ ਤੋਂ ਵਾਪਸ ਆਉਂਦੇ ਟਰੱਕਿੰਗ ਰੇਡੀਓ ਟੀਵੀ ਤੇ ਵਿਰਾਸਤ ਰੇਡੀਓ ਤੇ ਸੁਣਦੇ ਰਹੋ ਤੇ ਦੇਖਦੇ ਰਹੋ ਵਿਰਾਸਤ ਟੀਵੀ।
ਤੁਸੀਂ ਹੋ ਜੇ AZ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158।
Grow in real estate business? Then come and join Remax Gold Realty.
Hello everyone, this is Gordy Kuman from Remax Gold. I've been in the real estate business for over 35 years. We specialize in residential, commercial, pre-construction real estate. If you're thinking of pursuing a career in real estate, I can help you.
With a team of over 300 top-notch professional realtors, call today at 905-456-1010.
Stargate Logistics, one of the fastest growing companies in North America, hiring AZ drivers. Tusi kam di paal vich ho, ta Stargate Logistics nu AZ drivers chahide han. Work locally ya cross border, serving GTA, Midwest, Montreal, North America. 905-564-9992, 905-564-9292. Stargate Logistics.
Canadian-owned and operated Worldwide Carriers Group of Companies provides honest and reliable transportation services across North America, delivering personalized supply chain solutions, fast-approved carriers, and offer a wide range of service offerings, including expedited, dedicated, hazardous materials, and overall formidable freight management solutions provider. All of our equipment is GPS-tracked, enabling expeditious shipment updates 24/7, 365. For a robust leading transportation partner for supply chain needs, choose Worldwide today.
A1 Cash and Carry, one of Canada's highest rated restaurant suppliers, specializing in restaurant wholesale of 10,000 plus products, including kitchen equipment, takeout packaging, grocery, beverages, meats, produce, ingredients, and dairy. A1 Cash and Carry North York ensures its signature wholesale pricing and excellent customer service. Open to businesses only. Come visit us today.
ਰੀਅਲ ਅਸਟੇਟ ਦੀ ਮਾਰਕੀਟ ਵਿੱਚ ਛਾਇਆ ਹੋਇਆ ਨਾਂ ਹਰਪ੍ਰੀਤ ਸਿੰਘ ਢਿੱਲੋਂ। residential property, commercial property, pre-construction investment, farmhouse ਜਾਂ land ਖਰੀਦਣ ਜਾਂ ਵੇਚਣ ਲਈ ਰੀਅਲ ਅਸਟੇਟ ਬ੍ਰੋਕਰ ਹਰਪ੍ਰੀਤ ਸਿੰਘ ਢਿੱਲੋਂ ਨਾਲ ਸੰਪਰਕ ਕਰੋ 416-268-6713 416-268-6713 ਰੀਅਲ ਅਸਟੇਟ ਬ੍ਰੋਕਰ ਹਰਪ੍ਰੀਤ ਸਿੰਘ ਢਿੱਲੋਂ
मयंक भटनागर फ्रॉम जीएनई मॉर्गेजेस मैं आपको सारे प्रकार की फाइनेंसिंग या मॉर्गेजेस में मदद कर सकता हूँ फर्स्ट मॉर्गेज हो सेकंड मॉर्गेज हो रीफाइनेंस डेट कंसोलिडेशन या हाई रिस्क मॉर्गेजेस जीटीए में बेस्ट रेट्स के लिए मुझे कांटेक्ट करें 647-702-2023
ਵੈਲਡਿੰਗ ਦੀ ਜ਼ਰੂਰਤ ਪੈ ਗਈ ਹੈ ਸੰਪਰਕ ਕਰੋ ਮਾਲਵਾ ਵੈਲਡਿੰਗ ਐਂਡ ਟ੍ਰੇਲਰ ਰਿਪੇਅਰਸ ਤੇ ਡੀਜ਼ਲ ਟੈਂਕ ਨੂੰ ਲੋਕ ਡੰਪ ਟਰੱਕ ਦਾ ਫਲੋਰ ਗਾਰਬੇਜ ਟ੍ਰੇਲਰ ਦਾ ਡੋਰ ਟਰੱਕ ਦੀ ਚੈਸੀ ਛੋਟੀ ਕਰਵਾਉਣੀ ਹੋਵੇ ਸੰਪਰਕ ਕਰੋ ਮਾਲਵਾ ਵੈਲਡਿੰਗ ਐਂਡ ਟ੍ਰੇਲਰ ਰਿਪੇਅਰਸ ਤੇ 905-453-6006 ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਦੇ ਹਰ ਮਸਲੇ ਦਾ ਹੱਲ ਧਰਮਿੰਦਰ ਬਰਾੜ ਕਾਰ ਘਰ ਟਰੱਕ ਜਾਂ ਟ੍ਰੇਲਰ ਦੀ ਇੰਸ਼ੋਰੈਂਸ ਦੇ ਵਧੀਆ ਰੇਟ ਲੈਣ ਲਈ ਰਜਿਸਟਰਡ ਬ੍ਰੋਕਰ ਧਰਮਿੰਦਰ ਬਰਾੜ ਨਾਲ ਸੰਪਰਕ ਕਰੋ 2355 ਡੈਰੀ ਰੋਡ ਈਸਟ ਯੂਨਿਟ 4 ਮਿਸਿਸਾਗਾ ਅੰਟੇਰੀਓ 9059155133 ਇੰਸ਼ੋਰੈਂਸ ਦੇ ਹਰ ਮਸਲੇ ਦਾ ਹੱਲ ਧਰਮਿੰਦਰ ਬਰਾੜ 905-915-5133
ਬ੍ਰੈਂਪਟਨ ਕ੍ਰੈਮਟੋਰੀਅਮ ਰਾਹੀਂ ਅਸੀਂ ਪਿਛਲੇ 7 ਸਾਲ ਤੋਂ ਕਮਿਊਨਿਟੀ ਨੂੰ ਫਿਊਨਰਲ ਸੇਵਾਵਾਂ ਪ੍ਰਦਾਨ ਕਰਦੇ ਆ ਰਹੇ ਹਾਂ ਹੁਣ ਈਸਟਰਨ ਤੇ ਜੋ ਸਾਡੀ ਕਮਿਊਨਿਟੀ ਰਹਿੰਦੀ ਹੈ ਉਹਨਾਂ ਦੀਆਂ ਲੋੜਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਏਜੈਕਸ ਦੇ ਵਿੱਚ ਨਵਾਂ ਫਿਊਨਰਲ ਹੋਮ ਏਜੈਕਸ ਕ੍ਰੈਮਟੋਰੀਅਮ ਸ਼ੁਰੂ ਕਰ ਦਿੱਤਾ ਹੈ ਕਿਸੇ ਵੀ ਪਰਿਵਾਰ ਨੂੰ ਸਾਡੀਆਂ ਸੇਵਾਵਾਂ ਦੀ ਲੋੜ ਪਵੇ ਤਾਂ ਹੇਠ ਲਿਖੇ ਨੰਬਰ ਤੇ ਸੰਪਰਕ ਕਰੋ ਜੀ
ਕੰਮ ਆਸਾਨ
CCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ
ਕਲੈਕਸ਼ਨ ਕਾਲਾਂ ਪਾਵਰ ਸੇਲ ਨੋਟਿਸ ਕ੍ਰੈਡਿਟ ਕਾਰਡਾਂ ਦਾ ਉਧਾਰ ਸਰਕਾਰ ਵੱਲੋਂ ਟੈਕਸ ਦੀ ਮੰਗ ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ
ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ
ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ
ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ GN 770 ਅਮਰਾਵ ਤੇ ਸੁਣ ਰਹੇ ਤੁਸੀਂ ਵਿਰਾਸਤ ਰੇਡੀਓ ਕਬੱਡੀ ਦਾ ਦੂਸਰਾ ਟੂਰਨਾਮੈਂਟ ਇਸ ਸ਼ਨੀਵਾਰ ਨੂੰ ਡਿਕਸੀ ਗਰਾਊਂਡ ਵਿੱਚ ਹੋਣ ਜਾ ਰਿਹਾ ਹੈਗਾ ਇੱਥੇ ਪਹੁੰਚਣਾ ਜ਼ਰੂਰ ਭਰਮਾ ਹੰਗਾਰਾ ਦਿੱਤਾ ਪਹਿਲੇ ਟੂਰਨਾਮੈਂਟ ਨੂੰ ਉਹਦੀ ਜਿੱਤ ਪ੍ਰਾਪਤ ਕੀਤੀ ਸੀ ਅੰਟੇਰੀਓ ਕਬੱਡੀ ਕਲੱਬ ਵਾਲੇ ਗਲਾਡ ਲਾਡੇ ਦੀ ਟੀਮ ਨੇ ਤੇ ਹੁਣ ਦੂਸਰਾ ਸੀਜ਼ਨ ਦਾ ਟੂਰਨਾਮੈਂਟ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਵਾਲੇ ਲੈ ਕੇ ਆ ਰਹੇ ਹਨ ਪਲੇਅਰ ਨਵੇਂ ਵੀ ਪਹੁੰਚ ਗਏ ਹਨ ਤੇ ਹੋਰ ਵੀ ਪਹੁੰਚ ਰਹੇ ਹਨ ਪਹਿਲੇ ਪਹੁੰਚੇ ਹੋਏ ਪਲੇਅਰਾਂ ਨੇ ਬੜੀ ਤਕੜੀਆਂ ਗੇਮਾਂ ਦਿਖਾਲੀਆਂ ਸੋ ਖੁਦ ਤੁਸੀਂ ਇੰਜੋਏ ਕੀਤਾ ਇੱਦਾਂ ਇੰਜੋਏ ਕਰਦੇ ਰਹੋ ਵੱਖ ਵੱਖ ਇਵੈਂਟਸ ਨੂੰ ਸੋ ਇੱਕ ਹੋਰ ਹੱਥ ਜੋੜ ਕੇ ਬੇਨਤੀ ਫਿਰ ਵੀ ਦੱਸ ਦਈਏ ਡਿਕਸੀ ਗਰਾਊਂਡ ਡਿਕਸੀ ਗੁਰੂ ਘਰ ਵਾਲਿਆਂ ਨੇ ਉਹ ਦਿੱਤੀ ਆ ਖੇਡਣ ਵਾਸਤੇ ਸਪੋਰਟਸ ਹੀ ਖੇਡੇ ਕੋਈ ਹੋਰ ਕੁਝ ਨਾ ਖੇਡਣ ਲੱਗ ਪਏ ਉੱਥੇ ਫਿਰ ਕਹਿਣਾ ਸਾਨੂੰ ਗੁਰਦੁਆਰਾ ਕੁਛ ਕਰਦੇ ਨਹੀਂ ਕੁਛ ਦਿੰਦੇ ਨਹੀਂ ਗਰਾਊਂਡ ਦਿੱਤੀ ਆ ਖੇਡਣ ਵਾਸਤੇ ਕਬੱਡੀ ਵਾਸਤੇ ਵਾਲੀਬਾਲ ਵਾਸਤੇ ਤੇ ਰੱਸਾ ਖਿੱਚਣ ਵਾਸਤੇ ਹੋਰ ਪ੍ਰੈਕਟਿਸ ਵੀ ਤੁਸੀਂ ਕਰ ਸਕਦੇ ਹੋ ਪਰ ਉਹਦਾ ਧਿਆਨ ਉਹਦਾ ਖਿਆਲ ਕਿੱਦਾਂ ਪਹੁੰਚਣਾ ਕਿੱਦਾਂ ਰਹਿਣਾ ਕਿੱਦਾਂ ਖਾਣਾ ਪੀਣਾ ਉੱਥੇ ਤੁਸੀਂ ਹੀ ਰੱਖਣਾ ਹੈਗਾ ਸੋ ਤੁਹਾਡੇ ਵਾਸਤੇ ਹੀ ਛੱਡ ਦਿੰਦੇ ਹਨ ਸੋ ਚੰਗੇ ਕੰਮ ਕਰਦੇ ਰਹੋਗੇ ਤਾਂ ਤੁਹਾਨੂੰ ਚੰਗੀਆਂ ਚੀਜ਼ਾਂ ਮਿਲਦੀਆਂ ਰਹਿਣਗੀਆਂ ਇਸ ਤੋਂ ਬਾਅਦ ਚੰਗੀ ਕੀ ਹੋ ਸਕਦੀ ਹੈ ਖੇਡਣ ਵਾਸਤੇ ਗਰਾਊਂਡ ਮਿਲੇਗੀ ਜਿਹੜੇ ਖੇਡ ਪ੍ਰੇਮੀ ਹਨ ਚਾਹੇ ਕੋਈ ਵੀ ਗੇਮ ਖੇਡਦੇ ਹਨ ਕਬੱਡੀ ਹੋਵੇ ਸੌਕਰ ਹੋਵੇ ਵਾਲੀਬਾਲ ਹੋਵੇ ਆਈਸ ਕੋਈ ਵੀ ਗੇਮ ਹੋਵੇ ਫੀਲਡ ਹਾਕੀ ਹੋਵੇ ਗਰਾਊਂਡ ਦੀ ਬੜੀ ਜ਼ਰੂਰਤ ਹੁੰਦੀ ਹੈ ਜ਼ਰੂਰਤ ਸੀਗੀ ਬਣਾਈ ਗਈ ਆ ਅਤੇ ਹੋਰ ਵਧੀਆ ਬਣ ਜਾਵੇਗੀ ਅਤੇ ਤੁਸੀਂ ਪਸੰਦ ਕੀਤੀ ਅਸੀਂ ਉੱਥੇ ਹੀ ਕਬੱਡੀ ਦੇ ਮੈਚ ਡਿਕਸੀ ਗਰਾਊਂਡ ਦੇ ਵਿੱਚ ਹੋਣਗੇ ਡੇਸੀ ਗੁਰੂ ਘਰ ਦੇ ਨਾਲ ਲੱਗਦੀ ਗਰਾਊਂਡ ਆ ਅਤੇ ਪਾਰਕਿੰਗ ਕਿਸ ਹਿਸਾਬ ਨਾਲ ਕਰਨੀ ਉਹਦਾ ਵੀ ਤੁਸੀਂ ਖਿਆਲ ਰੱਖਣਾ ਕਮੇਟੀ ਕੋਲੋਂ ਟਿਕਟਾਂ ਲੈ ਕੇ ਨਾ ਜਾਵੇ ਆਹ ਕੀ ਹੋ ਗਿਆ ਇਹ ਹੋਇਆ ਨਹੀਂ ਇਹ ਜਿੱਦਾਂ ਸੀਗੀ ਕਾਰ ਜਿੱਥੇ ਸੀ ਕਿਸੇ ਚੱਕ ਕੇ ਨਹੀਂ ਰੱਖਤੀ ਜਿੱਦਾਂ ਪਾਰਕੀ ਸੀ ਉੱਥੇ ਟਿਕਟ ਮਿਲੀ। ਸੋ ਟਿਕਟ ਮਿਲ ਗਈ ਆ ਤਾਂ ਕਮੇਟੀਆਂ ਦੇ ਨਾਂ ਪਲੀਜ਼ ਕੋਈ ਜ਼ੋਰ ਪਾਇਓ ਵੀ ਮਾਫ਼ ਕਰਵਾ ਦੇਵੋ, ਕੋਸ਼ਿਸ਼ ਕਰੋ ਜਿੱਥੇ ਵਧੀਆ ਤਰੀਕੇ ਨਾਲ ਕਾਰ ਪਾਰਕ ਕਰ ਸਕਦੇ ਹੋ ਉੱਥੇ ਕਾਰ ਪਾਰਕ ਕੇ ਇਹ ਮੈਚਿਸ ਦੇਖਣ ਜਾਵੋ। ਬਹੁਤ ਸਾਰੀਆਂ ਪਾਰਕਿੰਗ ਹਨ ਆਲੇ ਦੁਆਲੇ ਪਲਾਜ਼ੀਆਂ ਦੇ ਵਿੱਚ, ਨਾਲ ਦਾ ਡਿਕਸੀ ਗੁਰੂਗਰ ਕਾਫ਼ੀ ਪਾਰਕਿੰਗ ਹੈਗੀ ਆ, ਉੱਥੇ ਕਾਰ ਪਾਰਕ ਕਰ ਸਕਦੇ। ਕਾਰ ਪਾਰਕ ਕਰਕੇ ਤੁਰ ਕੇ ਪਹੁੰਚ ਜਾਵੋ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਚ ਦੇਖੋ। ਚਾਹ ਪਾਣੀ ਲੰਗਰ ਤੁਹਾਡੇ ਵਾਸਤੇ ਬਿਲਕੁਲ ਤਿਆਰ ਕੀਤਾ ਹੁੰਦਾ, ਉਹ ਛਕ ਸਕਦੇ ਹੋ। ਫਰੀ ਵਿੱਚ ਕਬੱਡੀ ਦੇਖਣੀ ਆ, ਪਰ ਤੁਸੀਂ ਆਪਣਾ ਸੇਵਾ ਦਾ ਕੰਮ ਜ਼ਰੂਰ ਕਰਨਾ ਜਿਹੜਾ ਕਮੇਟੀ ਅਤੇ ਕਬੱਡੀ ਫੈਡਰੇਸ਼ਨ ਵਾਲੇ ਕਹਿ ਰਹੇ ਹਨ ਵੀ ਗਰਾਊਂਡ ਦੇ ਆਲੇ ਦੁਆਲੇ ਦਾ ਖਿਆਲ ਜ਼ਰੂਰ ਰੱਖਣਾ। ਸੋ ਕਬੱਡੀ ਦਾ ਸੀਜ਼ਨ ਦਾ ਦੂਸਰਾ ਟੂਰਨਾਮੈਂਟ ਜਿਹੜਾ ਹੋਣ ਜਾ ਰਿਹਾ ਉਹ ਹੋਣ ਜਾ ਰਿਹਾ ਇਸ ਸ਼ਨੀਵਾਰ ਨੂੰ, ਸੋ ਦੇਖਣਾ ਜ਼ਰੂਰ। ਅਤੇ 29ਵਾਂ ਕਬੱਡੀ ਜਿਹੜਾ ਕੈਨੇਡਾ ਕੱਪ ਆ ਉਹ ਮੈਟਰੋ ਪੰਜਾਬੀ ਸਪੋਰਟਸ ਕਲੱਬ ਵਾਲੇ ਲੈ ਕੇ ਆ ਰਹੇ ਹਨ, ਫਸਟ ਅੰਟੇਰੀਓ ਪਲੇਸ ਹੈਮਿਲਟਨ ਦੇ ਵਿੱਚ। ਉੱਥੇ ਟਿਕਟ ਹੋਵੇਗੀ ਕਿਉਂਕਿ ਜਿਸ ਹਿਸਾਬ ਨਾਲ ਉਹਦੀ ਫੀਸ ਹੁੰਦੀ ਆ ਅਤੇ ਸਪੋਂਸਰਾਂ ਦੇ ਭਾਰ ਬਹੁਤਾ ਨਾ ਪਾਇਆ ਜਾਵੇ। ਜੋ ਤੁਸੀਂ ਸੋਚਦੇ ਹੋ ਟਿਕਟ ਕਾਹਲੇ ਲਾਈ ਗਈ ਆ, ਕਈ ਵਾਰੀ ਸੋਚਦੇ ਜੀਬ 'ਚ ਵੀ ਖਰਚਣੇ ਪੈਂਦੇ ਆ, ਹਰ ਇੱਕ ਚੀਜ਼ ਫਰੀ ਨਹੀਂ ਹੁੰਦੀ ਆ, ਪਰ ਸਾਡਾ ਮੇਲਾ ਫਰੀ ਹੈਗਾ, ਤੁਹਾਡੇ ਵਾਸਤੇ ਰੱਖਿਆ ਗਿਆ। ਸੋ ਫਰੀ ਕਿੱਦਾਂ ਹੋਇਆ, ਸਪੋਂਸਰਾਂ ਨੇ ਪੈਸੇ ਦਿੱਤੇ, ਸਪੋਂਸਰਾਂ ਨੇ ਪੈਸੇ ਦੇ ਕੇ ਪਲੇਅਰ ਸੱਦੇ ਆ ਅਤੇ ਕਬੱਡੀ ਖੇਡ ਪ੍ਰੇਮੀਆਂ ਵਾਸਤੇ ਇੱਕ ਐਂਟਰਟੇਨਮੈਂਟ ਲੈ ਕੇ ਪਹੁੰਚੇ ਆ। ਸੋ ਤੁਸੀਂ ਐਂਟਰਟੇਨਮੈਂਟ ਇੰਜੋਏ ਕਰੋ, ਕੋਈ ਫਰੀ ਵਿੱਚ ਹੁੰਦਾ, ਕੋਈ ਪੈਸੇ ਵਾਲੇ ਹੁੰਦੇ ਆ। ਅਤੇ ਜਿਹੜਾ ਕਬੱਡੀ ਟੂਰਨਾਮੈਂਟ ਬਿਲਕੁਲ ਫਰੀ ਹੈਗਾ, ਨਾਗਰਾ ਫਾਲ ਦਾ ਮੇਲਾ ਫਰੀ ਹੈਗਾ। ਸੋ ਕਬੱਡੀ ਟੂਰਨਾਮੈਂਟ ਇਸ ਸ਼ਨੀਵਾਰ ਨੂੰ ਪਹੁੰਚਣਾ ਜ਼ਰੂਰ। ਕੋਈ ਵੀ ਜਾਣਕਾਰੀ ਲੈਣੀ ਹੋਵੇ 647-2-2131 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਨਵੇਂ ਪਲੇਅਰ ਵੀ ਪਹੁੰਚ ਗਏ ਹਨ, ਸਟੋਪਰ ਅਤੇ ਰੇਡਰ ਪਹੁੰਚ ਗਏ ਹਨ। ਲੱਗਦਾ ਆਪਾਂ ਹਰਕੀਰ ਸਿੰਘ ਨਾਲ ਵੀ ਗੱਲਬਾਤ ਕਰਨੀ ਹੈ, ਉਹਨਾਂ ਦੀ ਲਾਈਨ ਆ ਗਈ ਆ, ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਜੋ ਕੋਈ ਸ੍ਰੀ ਬ੍ਰੈਂਪਟਨ ਦੇ ਵਿੱਚ ਹੋ ਰਿਹਾ ਤਾਂ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਜ਼ਰੂਰ। ਸਿਟੀ ਕੌਂਸਲਰ ਵਾਰਡ 9 ਐਂਡ 10 ਵਿੱਚ ਹਰਕੀਰਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਜੀ, ਤੁਹਾਨੂੰ ਅਤੇ ਸਾਰੇ ਸੁਣਨ ਵਾਲੇ ਸੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਮੈਂ ਸੋਚਿਆ ਸ਼ੇਰ ਸਾਡਾ ਗਵਾਚ ਗਿਆ, ਪਰ ਸ਼ੇਰ ਤਾਂ ਸਾਰੇ ਹੀ ਹਨ, ਇੱਦਾਂ ਲੱਗਦਾ 5 ਜਣੇ ਹੀ ਕੰਮ ਕਰਦੇ ਸਿਟੀ ਵਿੱਚ। ਉੱਧਰ ਪੈਟ੍ਰਿਕ ਬਰਾਊਨ ਹੋਰ ਪਾਸੇ ਗਿਆ ਅਤੇ ਬਾਕੀ 5 ਵੀ ਨਹੀਂ ਦਿਸੇ। ਪਹਿਲਾਂ ਤਾਂ ਅਸੀਂ ਤੁਹਾਡਾ ਵੈਲਕਮ ਕਰਦੇ ਇਨਫੋਰਮੇਸ਼ਨ ਸਾਂਝੀ ਕਰਨ ਦਾ, ਗੁਰਪ੍ਰੀਤ ਢਿੱਲੋਂ ਸਾਹਿਬ ਵੀ ਇਨਫੋਰਮੇਸ਼ਨ ਸਾਂਝੀ ਕਰਕੇ ਗਏ ਸੀ, ਫਿਰ ਮੇਅਰ ਪੈਟ੍ਰਿਕ ਬਰਾਊਨ ਵੀ ਵੱਖ ਵੱਖ ਮੀਡੀਆ ਵਿੱਚ ਇਨਫੋਰਮੇਸ਼ਨ ਸਾਂਝੀ ਕਰਕੇ ਗਏ ਸਨ। ਹੁਣ ਤੁਸੀਂ ਜਿਹੜਾ ਤੁਹਾਡੀ ਕੱਲ੍ਹ ਮੈਨੂੰ ਆਈ ਸੀਗੀ ਮੀਡੀਆ ਰਿਲੀਜ਼ ਹੋਵੇ ਲਿਖਿਆ ਸੀਗਾ ਵੀ ਮਾਈ ਕੋਰਟ ਕੇਸ ਦ ਵਨ ਯੂ ਫੋਰ ਅਪ ਯੂ ਹੈਵ ਵਨ, ਤੁਹਾਡਾ ਕੋਰਟ ਕੇਸ, ਸਿਟੀ ਦਾ ਕੋਰਟ ਕੇਸ, ਟੈਕਸ ਪੇਅਰ ਦੇ ਦਿੱਤੇ ਹੋਏ ਪੈਸੇ, ਜੋ ਕੁਝ ਹੋ ਰਿਹਾ ਸੀ ਸਿਟੀ ਦੇ ਵਿੱਚ। ਕਈ ਕਹਿ ਰਹੇ ਸੀ ਮੇਅਰ ਆਪਣੀ ਜੋਬ 'ਤੇ ਨਹੀਂ ਪਹੁੰਚ ਰਿਹਾ, ਉੱਧਰੋਂ ਕੋਈ ਕੌਂਸਲਰ ਇਲੈਕਟ ਕਰਨਾ ਸੀਗਾ, ਤੁਸੀਂ ਕਹਿ ਰਹੇ ਵੀ ਸਹੀ ਤਰੀਕੇ ਨਾਲ ਨਹੀਂ ਇਲੈਕਟ ਕੀਤਾ ਗਿਆ, ਕੀ ਕੁਝ ਹੋਇਆ ਅਤੇ ਕੱਲ੍ਹ ਹੋਇਆ ਆਪਾਂ ਕੋਰਟਾਂ ਵਿੱਚ ਕੱਲ੍ਹ ਜਾਣ ਲੱਗ ਪਏ ਹਾਂ?
ਸੋ ਭਾਜੀ ਪਹਿਲਾਂ ਮੈਂ ਕਲੀਅਰ ਕਰਨਾ ਚਾਹੁੰਦਾ, ਮੈਂ ਨੀ ਕਹਿ ਰਿਹਾ ਕਿ ਸਹੀ ਤਰੀਕੇ ਨਾਲ ਨਾ ਨਹੀਂ ਹੋਇਆ, ਜੱਜ ਨੇ ਕਿਹਾ ਆ
ਜੀ।
ਕੱਲ ਜਿਹੜਾ ਆ ਵਰਡਿਕਟ ਆਇਆ ਆ ਬ੍ਰੈਂਪਟਨ ਸੁਪੀਰੀਅਰ ਕੋਰਟ ਤੋਂ, ਤੇ ਉਹਦੇ ਵਿੱਚ ਜੱਜ ਨੇ ਕਿਹਾ ਕਿ ਜਿਹੜਾ ਜਿਸ ਢੰਗ ਦੇ ਨਾਲ ਇਹਨੇ ਇਸ ਕਾਉਂਸਲਰ ਨੂੰ ਰਿਪਲੇਸ ਕੀਤਾ ਉਹ ਅਲੀਗਲ ਸੀਗਾ
ਜੀ।
ਸੋ ਮੈਂ ਹਮੇਸ਼ਾ ਇਲਜ਼ਾਮ ਨੀ ਲਾਉਂਦਾ ਹੁੰਦਾ, ਮੈਂ ਸਬੂਤ ਦੇ ਹਿਸਾਬ ਨਾਲ ਆਪਾਂ ਬੋਲੀਦਾ। ਸੋ ਜਿਹੜੀ ਕੋਰਟ ਕੇਸ ਆ ਉਹਦੇ ਵਿੱਚ ਐਵੀਡੈਂਸ ਆ ਜੋ ਇਹਨੀ ਪੰਜ ਚਲੋ ਪਹਿਲਾਂ 6 ਜਣੇ ਸੀਗੇ ਜੋ ਇਹਨੀ ਕੀਤਾ ਉਹ ਗਲਤ ਸੀਗਾ, ਉਹ ਲੀਗਲ ਸੀਗਾ ਤੇ ਉਹ ਮਿਊਨਿਸਪਲ ਐਕਟ ਦੇ ਖਿਲਾਫ ਸੀਗਾ। ਸੋ ਹੁਣ ਜਿਹੜੀ ਅਪੋਇੰਟਮੈਂਟ ਜਿਹੜਾ ਉਹ ਬਾਇਲਾ ਸੀਗਾ ਉਸ ਅਪੋਇੰਟਮੈਂਟ ਦਾ ਉਹ ਹੁਣ ਡਿਲੀਟ ਹੋ ਗਿਆ, ਅਵੋਇਡ ਹੋ ਗਿਆ, ਤੇ ਹੁਣ ਆਪਾਂ ਸਾਰੇ ਰਿਟਰਨ ਕਰੋਂਗੇ ਕੈਂਸਲ ਨੂੰ ਤੇ ਆਪਾਂ ਗੱਲ ਬਾਤ ਕਰਕੇ ਸਲਾਹ ਕਰਕੇ ਇਕੱਠੇ ਹੋ ਕੇ ਆਪਾਂ ਰਸਤਾ ਲੱਭੂਗੇ ਜਿਸ ਵਿੱਚ ਮੈਜੋਰਿਟੀ ਆਫ ਜਿਹੜੇ ਹੁਣ ਕੈਂਸਲ ਹੈਗੇ ਆ 10 ਵਿੱਚੋਂ ਉਸ ਦੇ ਵਿੱਚ ਉਸਦੇ ਹੱਕ ਦੇ ਵਿੱਚ ਹੋ ਗਏ।
ਪਰ ਤੁਸੀਂ ਵੀ ਕੰਪਨੀ ਦੇ ਮਾਲਕ ਹੋ, ਚਾਹੇ ਸਿਟੀ ਬ੍ਰੈਂਪਟਨ ਦੇ ਕੌਂਸਲ ਹੋ, ਤੁਸੀਂ ਇਕੱਠੇ ਬੈਠੇ ਐਗਜੈਕਟਿਵ ਹੋ, ਮੈਂ ਕਹਿ ਸਕਦਾ ਚਾਹੇ ਸਿਟੀ ਕੌਂਸਲ ਹੋ, ਤੁਹਾਡੀ ਆਪਸ ਵਿੱਚ ਕੋਈ ਗੱਲਬਾਤ ਨਹੀਂ ਵੀ ਜੋ ਤੁਸੀਂ ਕਰ ਰਹੇ ਆ ਵੀ ਠੀਕ ਨਹੀਂ ਹੈਗਾ?
ਹਾਂਜੀ, ਜਿੱਦਣ ਇਹ ਮੀਟਿੰਗ ਹੋਈ ਸੀਗੀ 31 ਤਰੀਕ ਨੂੰ, ਮਈ 31 ਤਰੀਕ ਨੂੰ, ਉਦੋਂ ਮੈਂ ਤੁਸੀਂ ਰਿਕਾਰਡਿੰਗਾਂ ਵੀ ਦੇਖ ਸਕਦੇ, ਮੈਂ ਕਿਹਾ ਸੀਗਾ ਇਹ ਗਲਤ ਆ ਤੇ ਇਹ ਅਲੀਗਲ ਆ। ਫਿਰ ਮੈਂ ਇੱਦਾਂ ਵੀ ਕਿਹਾ ਸੀਗਾ ਚਲੋ ਆਪਾਂ ਜਿਹੜਾ ਸਿਟੀ ਸੋਲਿਸਿਟਰ ਆ ਆਪਾਂ ਉਹਨਾਂ ਕੋਲ ਐਡਵਾਈਸ ਲਈ ਆ, ਆਪਾਂ ਇਨ ਕੈਮਰਾ ਜਾਈਆ, ਉਹਨੇ ਮੈਨੂੰ ਜਾਣ ਨਹੀਂ ਦਿੱਤਾ, ਉਹਨੇ ਉਹਦੇ ਤੇ ਵੋਟ ਅਗੇਂਸਟ ਕੀਤਾ। ਫਿਰ ਮੈਂ ਕਿਹਾ ਚਲੋ ਫਿਰ ਤੁਸੀਂ ਜੇ ਸਿਟੀ ਸੋਲਿਸਿਟਰ ਨੂੰ ਨਹੀਂ ਮੰਨਣਾ ਚਾਹੁੰਦੇ ਤੁਸੀਂ ਫਿਰ ਥਰਡ ਪਾਰਟੀ ਤੋਂ ਲੀਗਲ ਓਪੀਨੀਅਨ ਜ਼ਰੂਰ ਲਓ, ਕਰਕੇ ਇਹ ਜਿਹੜਾ ਡਿਸੀਜਨ ਆ ਇਹਦੇ ਬਹੁਤ ਹੀ ਜ਼ਿਆਦਾ ਇੰਪੈਕਟ ਹੋਗਾ ਸਾਡੇ ਸਿਟੀ ਤੇ ਤੇ ਬਹੁਤ ਜ਼ਿਆਦਾ ਖਰਚਾ ਵੀ ਪੈ ਸਕਦਾ ਸਿਟੀ ਦਾ ਫੇਰ ਵੀ ਮੈਨੂੰ ਡਿਨਾਈ ਕੀਤਾ ਗਿਆ ਸੋ ਮੈਂ ਮੈਨੂੰ ਪਤਾ ਸੀਗਾ ਲੀਗਲ ਮੈਂ ਆਪ ਕਿਹਾ ਮੈਂ ਖੁਦ ਕਿਹਾ ਲੀਗਲ ਐਡਵਾਈਸ ਲਓ ਇਹ ਨਹੀਂ ਮੰਨਿਆ ਸੋ ਜਦੋਂ ਇਹ ਪਾਸ ਹੋਇਆ ਉਹਨੇ ਰਾਈਟ ਅਵੇ ਸਿਟੀ ਸੋਲਿਸਿਟਰ ਨੂੰ ਫਾਇਰ ਕਰਤਾ ਸੀਗਾ ਕਰਕੇ ਉਹਨੇ ਕਿਹਾ ਸੀਗਾ ਪਬਲਿਕਲੀ ਵੀ ਇਹ ਜਿਹੜੀ ਇਮੋਸ਼ਨ ਆ ਇਹ ਨਹੀਂ ਕੰਪਲਾਈ ਕਰਦੀ ਮਿਊਨਿਸਪਲ ਐਕਟ ਦੇ ਵਿੱਚ ਫਿਰ ਮੈਂ ਕਿਹਾ ਛੇਤੀ ਤੋਂ ਛੇਤੀ ਲੀਗਲ ਪ੍ਰੋਸੀਡਿੰਗ ਮੈਂ ਸ਼ੁਰੂ ਕੀਤੀਆਂ ਕਰਕੇ ਮੈਨੂੰ ਪਤਾ ਸੀਗਾ ਇਹ ਲੀਗਲ ਆ ਤੇ ਇਹ ਜਿਹੜਾ ਮੋਸ਼ਨ ਆ ਇਹ ਫਿਰ ਮਹੀਨੇ ਦੇ ਵਿੱਚ ਕੋਰਟ ਨੇ ਮੰਨਿਆ ਕਿ ਇਹ ਬਹੁਤ ਇੰਪੋਰਟੈਂਟ ਆ ਇਹਨੂੰ ਇਹਦੇ ਤੇ ਡਿਸੀਜਨ ਸਾਨੂੰ ਫੈਸਲਾ ਬਹੁਤ ਛੇਤੀ ਲੈਣਾ ਚਾਹੀਦਾ ਕਰਕੇ ਇਹਦਾ ਇੰਪੈਕਟ ਬਹੁਤ ਜ਼ਿਆਦਾ ਆ ਤੇ ਕੱਲ ਸਾਹਮਣੇ ਸਾਡੇ ਰਿਜ਼ਲਟ ਆਇਆ ਤੇ ਉਹ ਜਿਹੜਾ ਰਿਜ਼ਲਟ ਆ ਮੇਰੇ ਹੱਕ ਦੇ ਵਿੱਚ ਆਇਆ
ਸੋ ਸਿਟੀ ਸੋਲਿਸਿਟਰ ਜਿਹੜਾ ਫਾਇਰ ਕੀਤਾ ਸੀ ਇਸੇ ਰੀਜ਼ਨ ਕਰਕੇ ਕੀਤਾ ਸੀ ਕਿ ਉਹ ਪਬਲਿਕ ਵਿੱਚ ਬੋਲਿਆ
ਮੇਰੇ ਹਿਸਾਬ ਨਾਲ ਕਰਕੇ ਉਹਦੀ ਫਾਇਰਿੰਗ ਆਲਮੋਸਟ ਨੈਕਸਟ ਡੇ ਔਰ ਕਪਲ ਡੇਜ਼ ਆਫਟਰ ਹੋ ਗਈ ਸੀਗੀ
ਬੋਲੇ ਹੀ ਵੀ ਬ੍ਰੌਟ ਬੈਕ ਜਿਹੜੇ ਪੰਜ ਗਲਤ ਸੀਗੇ ਪੰਜ ਗਲਤ ਕੰਮ ਕੀਤੇ ਜਿਹੜਾ ਪੈਸਾ ਲੱਗਾ ਸਿਟੀ ਦਾ ਟੈਕਸ ਬਿਲ ਦਾ ਲੱਗਾ ਸਿਟੀ ਦਾ ਥੋੜਾ ਲੱਗਾ ਕਿਉਂਕਿ ਪੂਲ ਵਿੱਚ ਪੈਸਾ ਪਿਆ ਹੁੰਦਾ ਲੋਕਾਂ ਨੇ ਸਿੱਟਿਆ ਹੁੰਦਾ ਦਿੱਤਾ ਹੁੰਦਾ ਆ ਤੇ ਵਰਤ ਲੈਂਦੇ ਜਿਸ ਹਿਸਾਬ ਨਾਲ ਵਰਤਿਆ ਗਿਆ ਇਹਦਾ ਕੀ ਹੋਵੇਗਾ ਹੁਣ ਕੀ ਖੁਦੋ ਪੱਲੇ ਉਹ ਦੇਣਗੇ ਆਪਣੀ ਜੋਬ ਛੱਡ ਕੇ ਜਾਣ ਕੇ ਛਡਾਈ ਜਾਣੀ ਜੋਬ ਛਡਾਈ ਜਾਵੇਗੀ
ਭਾਈ ਦੈਟਸ ਅ ਵੈਰੀ ਗੁੱਡ ਕੁਐਸਚਨ ਹੁਣ ਇਹੀ ਸਾਡੇ ਜਿਹੜੇ ਬੋਰੇ ਸਾ ਉਹ ਦੱਸੂਗੇ ਸਾਡੀ ਡਿਲੀਬਰੇਸ਼ਨ ਵੀ ਹੋ ਗਈ ਭਾਈ ਤੁਹਾਨੂੰ ਇਹਦਾ ਚਿੱਤੇ ਕਰਨਾ ਪਿਆ ਮੈਂ ਜਿੱਥੇ ਆਇਆ ਮੈਨੂੰ ਇਨੀ $20,000 ਦਿੱਤਾ ਮੈਨੂੰ ਹਾਲੇ ਵੀ ਖਰਚਾ ਵਿੱਚੋਂ ਪਾਉਣਾ ਪੈਣਾ ਆ ਜੇ ਮੈਂ ਹਾਰਦਾ ਮੇਰੇ ਕੋਲ ਆਲਮੋਸਟ $50,000 ਖਰਚਾ ਪੈਣਾ ਸੀਗਾ ਸੋ ਇਹਦੇ ਤੇ ਆਪਾਂ ਯੂ ਨੋ ਜਿਹੜਾ ਇਹ ਰਿਸਕ ਆ ਇਹ ਆਪਾਂ ਲਿਆ ਸੀਗਾ ਕਿਉਂਕਿ ਸਾਨੂੰ ਪਤਾ ਸੀਗਾ ਇਹ ਜਿਹੜੀ ਮੋਸ਼ਨ ਆ ਇਹ ਅਲੀਗਲ ਆ ਉਹਨਾਂ ਨੂੰ ਵੀ ਪਤਾ ਸੀਗਾ ਮੋਸ਼ਨ ਜਿਹੜੀ ਆ ਉਹ ਅਲੀਗਲ ਆ ਸੋ ਉਸ ਸਾਲ ਨਾਲ ਮੇਰੇ ਤੇ ਤਾਂ ਖਰਚਾ ਪੈ ਰਿਹਾ ਟੂ ਡੂ ਦਾ ਰਾਈਟ ਥਿੰਗ ਇਨੀ ਗਲਤ ਥਿੰਗ ਕੀਤਾ ਸੋ ਇਹਨਾਂ ਤੇ ਖਰਚਾ ਜ਼ਰੂਰ ਪੈਣਾ ਚਾਹੀਦਾ
ਸਾਡੀ ਗੱਲਬਾਤ ਚੱਲ ਰਹੀ ਆ ਸਿਟੀ ਕੌਂਸਲ ਵਾਰਡ 9 and 10 ਦੇ ਵਿੱਚੋਂ ਸਿਟੀ ਆਫ ਬਰੈਂਪਟਨ ਦੇ ਸਿਟੀ ਕੌਂਸਲ ਹਰਕੀਰਤ ਸਿੰਘ ਦੇ ਨਾਲ ਕਿਉਂਕਿ ਜਦੋਂ ਗੁਰਪ੍ਰੀਤ ਢਿੱਲੋਂ ਰੀਜਨਲ ਕੌਂਸਲ ਵਾਰਡ 9 and 10 ਦੇ ਮੀਡੀਆ ਵਿੱਚ ਆਉਂਦੇ ਸੀ ਮੇਰੀ ਉਹਨਾਂ ਨਾਲ ਵੀ ਗੱਲਬਾਤ ਹੁੰਦੀ ਸੀਗੀ ਉਹ ਆਪਣੀ ਇਨਫੋਰਮੇਸ਼ਨ ਪੇਸ਼ ਕਰਦੇ ਸੀਗੇ ਵੀ ਸਿਟੀ ਦੇ ਕੌਂਸਲ ਕੰਮ ਨਹੀਂ ਕਰ ਰਹੇ ਆਪਾਂ ਡਿਵਾਈਡ ਹੋ ਰਹੇ ਹਾਂ ਮੇਅਰ ਸਾਨੂੰ ਡਿਵਾਈਡ ਕਰ ਰਿਹਾ ਉਹ ਕੱਲੇ ਉੱਧਰ 5 ਜਣੇ ਹਨ ਸਾਡਾ ਵੀ ਇਹ ਸਵਾਲ ਸੀਗਾ ਵੀ ਰਲ ਮਿਲ ਕੇ ਨਹੀਂ ਕੰਮ ਕਰ ਤੁਸੀਂ ਖੁਦ ਦੱਸਿਆ ਤੁਸੀਂ ਖੁਦ ਮੀਡੀਆ ਕੀਤੀਆਂ ਖੁਦ ਵਾਰਨਿੰਗ ਦਿੱਤੀ ਹੈ ਵੀ ਕੰਮ ਨਾ ਕਰੋ ਵੀ ਕੋਰਟ ਵਿੱਚ ਕੇਸ ਜਾ ਸਕਦਾ ਸੋ ਹਾਰ ਗਏ ਸੋ ਇਹ ਜਿਹੜੇ ਟੈਕਸ ਬਿਲ ਦੇ ਪੈਸੇ ਆ ਅੱਗੇ ਉਹ ਕਹਿੰਦੇ ਸੀਗੇ ਵੀ ਟੈਕਸ ਬਿਲ ਦੇ ਪੈਸੇ ਆ ਵੀ ਪੈਟ੍ਰਿਕ ਬਰਾਊਨ ਆਪਣੀ ਡਿਊਟੀ ਆਪਣੀ ਜੋਬ ਨਹੀਂ ਕਰ ਰਿਹਾ ਸੋ ਇਹ ਜਿਹੜੇ ਟੈਕਸ ਬਿਲ ਦੇ ਪੈਸੇ ਆ ਤੇ ਇਹ ਤੁਸੀਂ ਇਹਨਾਂ ਤੇ ਭੇਜੋਗੇ ਕਿ ਟੈਕਸ ਬਿਲ ਦੇ ਵਿੱਚ ਫੰਡ ਵਿੱਚੋਂ ਲੈ ਲਓਗੇ
Well, as of now, jidda ehe court ne kita jidi kharcha ya obviously o taxpayer se pauga par ehe discussion jidi sade pehle meeting de vich hogi ke apa ohna te hun apa o change kidda kar sakde kyunki taxpayer ne nahi koi galti kiti ehe she counselor jide ik ne hun leave kita ohne galti kiti aa ਤੇ ਇੱਕ ਤਾਂ ਭਾਜੀ ਹੁੰਦਾ ਆ ਗਲਤੀ ਹੋਵੇ ਚਲੋ ਮਿਸਟੇਕ ਹੋ ਜਾਂਦਾ ਹੈ ਡਿਸੀਜਨ ਮੇਕਿੰਗ ਦੇ ਵਿੱਚ ਤੇ ਉਹ ਆਪਾਂ ਕਵਰ ਕਰ ਦਿੰਦਾ ਕਰਕੇ ਮਿਸਟੇਕਸ ਹੈਪਨ ਉਹ ਤਾਂ ਨੈਚੁਰਲ ਆ ਪਰ ਇੱਕ ਹੁੰਦਾ ਜਾਣ ਬੁੱਝ ਕੇ ਕੰਮ ਕਰਨਾ ਜਿਹੜਾ ਤੁਹਾਨੂੰ ਪਤਾ ਵੀ ਅਲੀਗਲ ਆ ਉਹ ਮੇਰੇ ਹਿਸਾਬ ਨਾਲ ਗਲਤ ਆ ਤੇ ਉਹ ਇਹ ਟੈਕਸ ਪੇਅਰ ਤੋਂ ਨਹੀਂ ਕਵਰ ਹੋਣਾ ਚਾਹੀਦਾ
ਮੈਂ ਨਾ ਜਦੋਂ ਕੱਲ ਖਬਰ ਦੇਖੀ ਮੈਂ ਸੋਚਿਆ ਵੀ ਸਿਟੀ ਵਿੱਚ ਵੀ ਪੜ੍ਹੇ ਲਿਖੇ ਜਾਣੇ ਚਾਹੀਦੇ ਮੋਸਟ ਵੈਲ ਐਜੂਕੇਟਡ ਪੀਪਲ ਜਿਹਨਾਂ ਨੇ ਪਹਿਲਾ ਕੰਮ ਕੀਤਾ ਆ ਤੇ ਕਿੱਦਾਂ ਕਹਿ ਸਕਦੇ ਵੀ ਇਹਨਾਂ ਕੋਲ ਐਜੂਕੇਸ਼ਨ ਚਾਹੀਦੀ ਇਹਨਾਂ ਕੋਲ ਰੂਲਸ ਰੈਗੂਲੇਸ਼ਨ ਦਾ ਨਹੀਂ ਪਤਾ ਕੀ ਇਹਨਾਂ ਨੇ ਐਥਿਕਸ ਨਹੀਂ ਪੜ੍ਹੇ ਸੋ ਆਪਾਂ ਡਿਵਾਈਡ ਕਰਲੇ ਹੋਏ ਹੋ ਮੈਂ ਇਹ ਨਹੀਂ ਅੰਡਰਸਟੈਂਡ ਕਰਦਾ ਪੰਜ ਇੱਧਰ ਇੱਕ ਅੱਧਾ ਹੋਵੇ ਉਹ ਰੌਲੀ ਪਾਉਂਦਾ ਹੋਵੇ ਤਾਂ ਬਾਕੀ ਨਾਲ ਬੈਠ ਕੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਪਰ ਹਾਫ ਔਰ ਹਾਫ ਡਿਵਾਈਡਡ ਹੀ ਹੋਣ ਵਾਈ ਆਰ ਵੀ ਡਿਵਾਈਡਡ ਸੋ ਮੱਚ ਦੱਸੇ ਜੀ
ਸੋ ਇਸ਼ੂ ਬੇਸਡ ਹੁੰਦਾ ਭਾਈ ਕਈ ਵਾਰੀ ਆਪਾਂ ਇੱਕ ਇਸ਼ੂ ਤੇ ਡਿਵਾਈਡ ਹੋ ਜਾਂਦੇ ਆ ਇਨ ਦੈਟਸ ਨੈਚੁਰਲ ਕਦੀ ਨਹੀਂ ਯੂਨੈਨਮਸ ਵੋਟ ਪਊਗੀ ਯੂ ਨੋ ਔਨ ਐਵਰੀ ਸਿੰਗਲ ਇਸ਼ੂ ਮੈਂ ਇੱਦਾਂ ਜ਼ਰੂਰ ਕਹੂੰਗਾ ਮੈਜੋਰਿਟੀ ਆਫ ਵੋਟਸ ਜਿਹੜੇ ਆਪਾਂ ਸਿਟੀ ਹਾਲ ਦੇ ਵਿੱਚ ਦੇਖਦੇ 90 to 95% ਯੂਨੈਨਮਸ ਹੋਣੇ ਆ ਸਾਰੇ ਹੱਕ ਦੇ ਵਿੱਚ ਹੁੰਦੇ ਆ ਕਈ ਵਾਰੀ ਹੁਣ ਜਿਹੜੇ ਇੱਧਰ ਪੰਜ ਆ ਮੈਂ ਉਹਨਾਂ ਦੇ ਨਾਲ ਵੀ ਵੋਟ ਪਾਉਂਦਾ ਜਸਟ ਅ ਵੀਕ ਬਿਫੋਰ ਦਿਸ ਕ੍ਰਿਕਟ ਸਟੇਡੀਅਮ ਡਿਲੇ ਕਰਨੇ ਨੂੰ ਮੈਂ ਹੱਕ ਦੇ ਵਿੱਚ ਸੀਗਾ ਮੈਂ ਇਹਦੇ ਪੰਜ ਜਿਹੜੇ ਕਾਉਂਸਲ ਆ ਜਿਹਦੀ ਉਸ ਵਿੱਚ ਮੇਰੀ ਸਪੋਰਟ ਕੀਤੀ ਸੀਗੀ ਤੇ ਮੈਂ ਮੇਅਰ ਦੇ ਖਿਲਾਫ਼ ਗਿਆ ਸੀਗਾ। ਸੋ ਇਸ਼ੂ ਬੇਸਡ ਹੁੰਦਾ ਆ, ਮੈਨੂੰ ਨੀ ਲੱਗਦਾ ਕਿ ਡਿਵਾਈਡ ਇਹ ਜਿਹੜੀ ਡਿਵਾਈਡ ਆ ਇਸ ਇਸ਼ੂ ਤੇ ਥੋੜੀ ਡੀਪ ਹੋ ਗਈ ਸੀਗੀ, ਇਹ ਮੈਂ ਜ਼ਰੂਰ ਮੰਨਦਾ ਆ। ਪਰ ਆਪਾਂ ਇੱਦਾਂ ਨੀ ਕਹਿ ਸਕਦੇ ਹਰੇਕ ਇਸ਼ੂ ਤੇ ਆਪਾਂ ਲਾਕਡ ਆ, ਇਟ ਡਿਪੈਂਡ ਆਨ ਦ ਇਸ਼ੂ। ਮੈਂ ਇੱਦਾਂ ਨੀ ਕਹੂੰਗਾ ਕਾਉਂਸਲ ਇਜ਼ ਫੁੱਲੀ ਡਿਵਾਈਡਡ ਆਲ ਦ ਟਾਈਮ, ਬਟ ਇਹ ਜਿਹੜਾ ਇਸ਼ੂ ਸੀਗਾ ਇਹ ਅਬਾਊਟ ਅ ਵੈਰੀ ਫੰਡਾਮੈਂਟਲ ਡੈਮੋਕਰੇਸੀ। ਜੇ ਆਪਾਂ ਯੂ ਨੋ ਪੋਲੀਟੀਸ਼ੀਅਨ ਜਿਹੜੇ ਆ ਉਹ ਮੰਨੇ ਜਾਂਦੇ ਆ ਲਾ ਮੇਕਰ ਆ, ਨਾ ਕਿ ਲਾ ਬ੍ਰੇਕਰ ਆ। ਸੋ ਯੂ ਨੋ ਆਪਾਂ ਜੇ ਆਪਣੀ ਬੇਸਿਕ ਜਾਬ ਹੀ ਨਹੀਂ ਕਰ ਸਕਦੇ, ਮੇਰੇ ਹਿਸਾਬ ਨਾਲ ਦੇਅਰ ਇਜ਼ ਸਮਥਿੰਗ ਡੈਫੀਨਿਟਲੀ ਰੋਂਗ।
ਸਮਥਿੰਗ ਡੈਫੀਨਿਟਲੀ ਜ਼ਰੂਰ ਪਬਲਿਕ ਮੀਟਿੰਗ ਕਦੇ ਨਹੀਂ ਰੱਖੀ ਜਾਂਦੀ, ਪਬਲਿਕ ਫੋਰਮ ਕੀਤਾ ਜਾਏ, ਪਬਲਿਕ ਮੀਟਿੰਗ ਸੱਦੇ ਆ ਵੀ ਉਹਦੇ ਵਿੱਚ ਡਿਸੀਜਨ ਲਈ ਜਾਵੇ। ਬੈਕਐਂਡ ਤੇ ਕੋਈ ਹੋਰ ਕੰਮ ਨਹੀਂ ਹੁੰਦਾ, ਇਹਦੇ ਉੱਪਰ ਹੀ ਸਭ ਕੁਝ ਘੜਿਆ ਜਾਂਦਾ, ਸੋਚਿਆ ਜਾਂਦਾ ਆ। ਟਾਈਮ ਵੀ ਲੱਗਦਾ, ਪੈਸਾ ਵੀ ਲੱਗਦਾ, ਲੱਗਦਾ ਟੈਕਸ ਵੇਸ ਸਿਟੀ ਦੇ ਬਾਕੀ ਦੇ ਕੰਮ ਨਹੀਂ ਹੋ ਰਹੇ। ਪਰ ਇਲੈਨ ਮੋਰ ਨੂੰ ਕਹਿੰਦੇ ਲੈਣਾ ਚਾਹੁੰਦੇ ਸੀਗੇ, ਕੋਈ ਖਾਸ ਰੀਜ਼ਨ ਆ?
ਸਿੰਪਲ, ਇਹਨੀ ਬੈਕਰੂਮ ਡੀਲਸ ਬਣਾਈਆਂ ਸੀਗੀਆਂ, ਇਹਨੀ ਉਹਨੂੰ ਪ੍ਰੋਮਿਸ ਕੀਤਾ ਸੀਗਾ, ਐਂਡ ਇਹਨੀ ਇੱਦਾਂ ਨਹੀਂ ਦੇਖਿਆ, ਉਹਦਾ ਕੋਈ ਐਕਸਪੀਰੀਅੰਸ ਨਹੀਂ ਹੈਗਾ ਵਾਰਡ 7 and 8 ਦੇ ਵਿੱਚ। ਉਹ ਯੂ ਨੋ ਉਹਦੇ ਕਾਫੀ ਪੁੱਠੇ ਡਿਸੀਜਨ ਵੀ ਹੋਏ ਆ ਫਾਸ ਦੇ ਵਿੱਚ, ਖਾਸ ਕਰਕੇ ਜਦੋਂ ਆਪਾਂ ਕਿਰਪਾਨ ਦਾ ਇਸ਼ੂ ਬਾਰੇ ਦੇਖਦੇ ਆ। ਉਹ ਖਿਲਾਫ਼ ਸੀਗੀ ਕਿਰਪਾਨ ਦੇ ਜਿਹੜੀ ਰਾਈਟ ਆ ਇਨ ਦਾ ਸਕੂਲ ਬੋਰਡ। ਸੋ ਮੇਰੇ ਹਿਸਾਬ ਨਾਲ ਜਸਟ ਬੈਕਰੂਮ ਡੀਲ, ਇਹਨੀ ਗੱਲਬਾਤ ਕੀਤੀ ਐਂਡ ਉਹਨੇ ਉਹਨੂੰ ਪ੍ਰੋਮਿਸ ਕੀਤਾ ਸੀਗਾ, ਉਹਨੇ ਇਹਨਾਂ ਨੂੰ ਕੁਛ ਕੀ ਚੀਜ਼ਾਂ ਪ੍ਰੋਮਿਸ ਕੀਤੀਆਂ ਸੀਗੀਆਂ, ਐਂਡ ਦੈਟਸ ਵਾਈ ਦੇ ਡਿਸਾਈਡਡ ਔਨ ਦੈਟ। ਉਹਨੇ ਸਪੈਸ਼ਲ ਮੀਟਿੰਗ ਰਾਹੀਂ ਇਹ ਡਿਸੀਜਨ ਲਈ ਸੀਗੀ, 24 ਘੰਟੇ ਜਿਹੜੇ ਆ ਵਿੱਚ ਵਿੱਚ ਉਹ ਡਿਸੀਜਨ ਲਈ ਸੀਗੀ। ਮੋਸ਼ਨ ਜਿਹੜੀ ਸੀਗੀ ਉਹ ਪਬਲਿਸ਼ ਵੀ ਨਹੀਂ ਹੋਈ ਸੀਗੀ, ਉਹਨੇ ਲਾਸਟ ਮਿਨਟ ਲਾ ਕੇ ਆਏ ਮੋਸ਼ਨ। ਸੋ ਆਬਵੀਅਸਲੀ ਇਹਨੇ ਕੁਛ ਨਾ ਕੁਛ ਪਹਿਲਾਂ ਡਿਸਾਈਡ ਕੀਤਾ ਸੀਗਾ ਕਾਉਂਸਲ ਤੇ ਆਉਣ ਤੋਂ ਪਹਿਲਾਂ।
ਸੋ ਵਟਸ ਅ ਫਿਊਚਰ ਆਫ ਦੀਸ ਗਾਇਜ਼, ਵਟਸ ਅ ਫਿਊਚਰ ਆਫ ਦ ਡਿਸੀਜਨ, ਜਿਹੜੀ ਅਗਲੀ ਕਾਉਂਸਲਰ ਹੈ ਕਿਸ ਤਰ੍ਹਾਂ ਚੂਜ਼ ਕੀਤੀ ਜਾਵੇਗੀ ਕਿ ਵੇਟ ਕਰਨੀ ਪੈਣੀ ਅਕਤੂਬਰ ਦੀ?
ਜੇ ਤੁਸੀਂ ਮੈਨੂੰ ਪੁੱਛੋ, ਮੈਂ ਤਾਂ ਕਹਿੰਦਾ ਲੀਵ ਇਟ ਓਪਨ ਕਰਕੇ, ਹੁਣ ਪੰਜ ਜਿਹੜੀਆਂ ਵੋਟਾਂ ਲਈ ਯੂ ਹੈਵ ਟੂ ਵਰਕ ਟੁਗੈਦਰ ਟੂ ਪਾਸ ਥਿੰਗ। ਪਰ ਆਪਾਂ ਲੀਗਲ ਕਾਉਂਸਲ ਨਾਲ ਗੱਲ ਕਰੂੰਗੇ ਤੇ ਆਪਾਂ ਦੇਖੂੰਗੇ ਆਪਾਂ ਕਿੱਦਾਂ ਮੂਵ ਫੋਰਵਰਡ ਕਰ ਸਕਦੇ ਹਾਂ ਵਿਦਆਊਟ ਪੁਟਿੰਗ ਦ ਸਿਟੀ ਆਫ ਬ੍ਰੈਂਪਟਨ ਐਟ ਰਿਸਕ। ਸੋ ਉਹ ਜਿਹੜੀ ਗੱਲਬਾਤ ਉਹ ਵਕੀਲਾਂ ਨਾਲ ਹੋਊਗੀ, ਐਂਡ ਵੀਲ ਮੇਕ ਦ ਬੈਸਟ ਡਿਸੀਜਨ ਪੋਸੀਬਲ।
ਚਲੋ ਇਹ ਤਾਂ ਹੋ ਗਿਆ ਬੈਸਟ ਡਿਸੀਜਨ ਪੋਸੀਬਲ, ਬੈਸਟ ਆਫ ਲੱਕ ਤੁਸੀਂ ਜੋ ਕੀਤਾ ਸਾਹਮਣੇ ਲੈ ਕੇ ਆਉਂਦਾ ਕੋਰਟ ਵਿੱਚ ਜਾ ਕੇ ਕੇਸ ਜਿੱਤਿਆ, ਵਧਾਈ ਦੇ ਪਾਤਰ ਹੋ, ਰੂਲਸ ਰੈਗੂਲੇਸ਼ਨ ਨਾਲ ਚੱਲਦੇ ਹੋ। ਮੈਂ ਇੱਕ ਦੋ ਸਿਟੀ ਦੀਆਂ ਗੱਲਾਂ ਬਾਤਾਂ ਕਰਨੀਆਂ, ਕਿਉਂਕਿ ਜਿੱਥੇ ਸਾਡੇ ਪ੍ਰੋਵਿੰਸ਼ੀਅਲ ਸਰਕਾਰ ਨੇ, ਫੈਡਰਲ ਸਰਕਾਰ ਨੇ ਰਲ ਮਿਲ ਕੇ ਹੋਸਪਿਟਲ ਅਨਾਊਂਸ ਕੀਤੇ ਸੀ, ਇਹਦੇ ਵਿੱਚ ਹੋਰ ਤਰੱਕੀ ਲੈ ਕੇ ਆਵਾਂਗੇ। ਹੁਣ ਸਾਡੇ ਐਮਰਜੈਂਸੀ ਵਾਰਡ ਬੰਦ ਹੋਣ ਲੱਗ ਪਏ ਆ, ਵਰਕ ਸ਼ੋਰਟੇਜ, ਇਹਨੂੰ ਕਿੱਦਾਂ ਸੋਲਵ ਕਰ ਰਹੇ ਆ ਬ੍ਰੈਂਪਟਨ ਯੂਨੀਵਰਸਿਟੀ?
ਸੋ ਬ੍ਰੈਂਪਟਨ ਜਿਹੜਾ ਸਾਡਾ ਰੋਲ ਹੁੰਦਾ ਹੋਸਪਿਟਲ ਦੇ ਵਿੱਚ, ਇਟਸ ਵੈਰੀ ਮਿਨਿਮਲ, ਮੋਰ ਐਡਵੋਕੇਸੀ ਦੇ ਵਿੱਚ ਹੁੰਦਾ। ਮੈਂ ਹੀ ਹੈਲਥ ਕੇਅਰ ਐਮਰਜੈਂਸੀ ਡਿਕਲੇਅਰ ਕੀਤੀ ਸੀਗੀ 3 ਸਾਲ ਪਹਿਲਾਂ, ਜਿਹੜਾ ਮੇਨ ਸਟ੍ਰੀਮ ਨਿਊਜ਼ ਦੇ ਵਿੱਚ ਆ। ਮੈਂ ਕਹੂੰਗਾ ਆਪਾਂ ਹਾਲੇ ਵੀ ਐਮਰਜੈਂਸੀ ਦੇ ਵਿੱਚ, ਆਪਾਂ ਦੇਖਦੇ ਆ ਜਿਹੜੇ ਸਾਡਾ 24 hour ਉੱਥੇ ਕਲੀਨਿਕ ਆ ਉਹ ਬੰਦ ਕੀਤਾ ਗਿਆ ਸੀਗਾ ਥੋੜੇ ਚਿਰ ਲਈ ਐਸ ਵੈਲ। ਮੈਨੂੰ ਪਤਾ ਜਿਹੜੀ ਇਹ ਪ੍ਰੋਵਿੰਸ਼ਲ ਸਰਕਾਰ ਆ, ਇਹਨੀ ਕਾਫੀ ਐਫਰਟਸ ਪਾਏ ਆ ਦੂਜੇ ਹਾਸਪਿਟਲ ਨੂੰ ਫਿਨਿਸ਼ ਕਰਨ ਨੂੰ। ਆਪਾਂ ਇਹੀ ਬੇਨਤੀ ਕਰੂੰਗੇ, ਇਹੀ ਪੁਸ਼ ਕਰੂੰਗੇ ਮੈਂ ਸਾਰਿਆਂ ਨੂੰ ਮਿਲਣਾ ਈਮੋ ਕਾਨਫਰੰਸ ਦੇ ਵਿੱਚ, ਕਿ ਆਪਾਂ ਛੇਤੀ ਤੋਂ ਛੇਤੀ ਉਹ ਜਿਹੜਾ ਦੂਜਾ ਹਾਸਪਿਟਲ ਆ ਆਪਾਂ ਉਹਨੂੰ ਕੰਪਲੀਟ ਕਰੀਏ, ਤੇ ਜਿਹੜਾ ਉਹ ਉੱਥੇ ਵਾਕ ਇਨ ਕਲੀਨਿਕ ਆ 24 ਘੰਟੇ ਆਲਾ, ਆਪਾਂ ਅਰਜੈਂਟ ਕੇਅਰ ਸੈਂਟਰ ਸੋਰੀ, ਆਪਾਂ ਉਹਨੂੰ ਛੇਤੀ ਤੋਂ ਛੇਤੀ ਐਮਰਜੈਂਸੀ ਰੂਮ ਬਣਾਈਏ। ਈਮੋ ਨੈਕਸਟ ਮੰਥ ਔਰ ਮੰਥ ਆਫਟਰ, ਵਿਦ ਇਨ ਦਾ 2 months ਉਹਨੇ ਉਹ ਜਿਹੜਾ ਬੈਂਚ ਹੁੰਦਾ ਉਹ ਹੋਊਗਾ, ਉੱਥੇ ਸਾਰੇ ਸਾਡੇ MPP ਪਹੁੰਚੂਗੇ, ਉੱਥੇ ਸਾਰੇ ਸਾਡੇ ਮਿਨਿਸਟਰ ਪਹੁੰਚੂਗੇ, ਤੇ ਮੈਨੂੰ ਪਤਾ ਜਿਹੜੇ ਇੱਥੇ ਦੇ MPP ਆ ਖਾਸ ਕਰਕੇ ਉਹ ਵੀ ਕੋਸ਼ਿਸ਼ ਕਰੂਗੇ ਕਿ ਆਪਾਂ ਛੇਤੀ ਤੋਂ ਛੇਤੀ ਜਿਹੜਾ ਦੂਜਾ ਹਾਸਪਿਟਲ ਆ ਆਪਾਂ ਉਹਨੂੰ ਕੰਪਲੀਟ ਕਰੀਏ, ਤੇ ਜਿਹੜਾ ਅਰਜੈਂਟ ਕੇਅਰ ਸੈਂਟਰ ਆਪਾਂ ਨੂੰ ਛੇਤੀ ਤੋਂ ਛੇਤੀ ਐਮਰਜੈਂਸੀ ਰੂਮ ਬਣਾਈਏ।
ਹਰਕੀਰਤ ਸਿੰਘ ਜੀ, ਮੈਨੂੰ ਪਤਾ ਜਦੋਂ ਗੁਰਪ੍ਰੀਤ ਢਿੱਲੋਂ ਨਾਲ ਗੱਲਬਾਤ ਕਰਦਾ ਤਾਂ ਮੈਂ ਤੁਹਾਨੂੰ ਵੀ ਕਾਲ ਕੀਤੀ, ਤੁਸੀਂ ਕਹਿੰਦੇ ਮੈਂ ਆਵਾਂਗਾ ਜ਼ਰੂਰ, ਤੁਸੀਂ ਆਏ ਆ, ਆਪਣੀ ਇਨਫੋਰਮੇਸ਼ਨ ਦੇ ਕੇ ਗਏ ਆ, ਤੁਹਾਡਾ ਧੰਨਵਾਦ ਮੈਂ ਕਰਨਾ ਚਾਹੁੰਦਾ। ਸੋ ਜੋ ਲੀਗਲ ਬੈਟਲ ਸੀਗੀ, ਕੇਸ ਜਿੱਤੇ ਆ, ਹੋਪਲੀ ਥਿੰਗਸ ਵਿਲ ਗੋ ਬੈਟਰ ਇਨ ਦਾ ਫਿਊਚਰ। ਬਹੁਤ ਬਹੁਤ ਧੰਨਵਾਦ, ਹੈਵ ਅ ਗੁੱਡ ਡੇ, ਸਟੇ ਸੇਫ, ਐਨੀਥਿੰਗ ਐਲਸ ਯੂ ਵਾਂਟ ਟੂ ਸੇ?
ਨੋ, ਆਈ ਜਸਟ ਵਾਂਟ ਟੂ ਥੈਂਕ ਯੂ ਪਾਜੀ ਫਾਰ ਕਵਰਿੰਗ ਦਿਸ ਵੈਰੀ ਇੰਪੋਰਟੈਂਟ ਇਸ਼ੂ।
ਬਹੁਤ ਬਹੁਤ ਧੰਨਵਾਦ। ਠਾਕ ਠੀਕ ਲੈ ਰਹੇ ਸਨ ਹਰਕੀਰਤ ਸਿੰਘ ਸਿਟੀ ਕੌਂਸਲਰ ਵਾਰਡ 9 and 10 ਸਿਟੀ ਆਫ ਬਰੈਂਪਟਨ ਦੇ ਜਿਹੜੇ ਸਾਡੇ ਨਾਲ ਜਿਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਇਹਨਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਮੈਂ ਹੁਣ ਬੇਨਤੀ ਕਰੂੰਗਾ ਜੇ ਟਾਈਮ ਲੱਗਾ ਗੁਰਪ੍ਰੀਤ ਢਿੱਲ ਨਾਲ ਵੀ ਗੱਲਬਾਤ ਕਰਾਂਗੇ ਵੀ ਜੋ ਕੁਝ ਹੋ ਰਿਹਾ ਕੱਲ੍ਹ ਹੋ ਰਿਹਾ ਜਾਂ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਗਈ ਸੀ ਸਲਾਹ ਦਿੱਤੀ ਗਈ ਸੀ ਮੀਟਿੰਗਾਂ ਕੀਤੀਆਂ ਗਈਆਂ ਸੀਗੀਆਂ ਫਿਰ ਤੁਸੀਂ ਗੱਲ ਕੱਲ੍ਹ ਹੀ ਨਹੀਂ ਮੰਨੇ ਇੰਨੀ ਕਾਹਲੀ ਸੀਗੀ ਵੀ ਅਲੈਨ ਮੋਰ ਨੂੰ ਲਿਆਉਣ ਵਾਸਤੇ। ਮੈਨੂੰ ਚੇਤਾ ਜਦੋਂ ਸਿੱਖ ਸਪੋਰਟਸ ਕਲੱਬ ਵਾਸਤੇ ਨਾ ਗਰਾਊਂਡਾਂ ਚਾਹੀਦੀਆਂ ਸੀਗੀਆਂ ਖੇਡਣ ਵਾਸਤੇ, 3 ਸਾਲ ਲੱਗੇ ਸਿਟੀ ਵਿੱਚ ਜਾ ਕੇ ਗਰਾਊਂਡ ਲੈਣ ਵਾਸਤੇ ਬੱਚਿਆਂ ਵਾਸਤੇ, ਭਾਵੇਂ ਖਾਲੀ ਪਈਆਂ ਸੀਗੀਆਂ ਕੋਈ ਖੇਡਦਾ ਨਹੀਂ ਸੀਗਾ ਪਰ ਕੋਈ ਲੀਗਲ ਡਿਸੀਜਨ ਨਹੀਂ ਬਣਾਉਣਾ ਸੀਗਾ ਵੀ ਹੋਰਾਂ ਕਲੱਬਾਂ ਨੂੰ ਖੇਡਣ ਵਾਸਤੇ ਗਰਾਊਂਡ ਵੀ ਦਿੱਤੀਆਂ ਜਾਣ ਅਤੇ 3 ਸਾਲ ਦੀ ਬੈਟਲ ਸੀਗੀ ਇਹ ਸਾਰੇ ਬੈਠੇ ਦੇਖਦੇ ਸੀਗੇ ਫੋਟੋਆਂ ਖਿੱਚ ਕੇ ਟਾਈਮਲਾਈਨ ਦੇ ਕੇ ਵੀਡੀਓਜ਼ ਬਣਾ ਕੇ ਭੇਜੀਆਂ ਗਈਆਂ ਵੀ ਗਰਾਊਂਡਸ ਖਾਲੀ ਹਨ ਅਸੀਂ ਪੈਸੇ ਦੇਣਾ ਚਾਹੁੰਦੇ ਹਾਂ ਵੀ ਸਾਨੂੰ ਖੇਡ ਲੈਣ ਦੇਵੋ। ਇਹ ਪਤਾ ਨਹੀਂ ਕੱਲ੍ਹ ਸਿੱਖ ਨਾਂ ਤੋਂ ਜਾਂ ਰੇਸਰ ਸੀਗੇ ਕੀ ਸੀਗੇ ਪਰ 3 ਸਾਲ ਲੱਗਾ, 3 ਸਾਲ ਬਾਅਦ ਜਿਹੜੀਆਂ ਗਰਾਊਂਡਸ ਮਿਲ ਲੱਗੀਆਂ ਵੱਖ ਵੱਖ ਕਲੱਬਸ ਨੂੰ ਚਾਹੇ ਕ੍ਰਿਕਟ ਹੋਵੇ ਚਾਹੇ ਸੌਕਰ ਹੋਵੇ, ਪਰ ਅਸੀਂ ਖੁਦ ਮੈਂ ਉੱਥੇ ਪਹੁੰਚਿਆ ਸੀਗਾ ਸਿਟੀ ਕੌਂਸਲ ਵਿੱਚ 3 ਸਾਲ ਲਗਾ ਕੇ ਤਾਂ ਵਿੱਕੀ ਢਿੱਲੋਂ ਸੀਗੇ ਉਦੋਂ ਸਿਟੀ ਕੌਂਸਲ ਅਤੇ ਰਾਤ ਦਿਨ ਮਿਹਨਤ ਕਰਕੇ ਬੱਚਿਆਂ ਵਾਸਤੇ ਅਤੇ ਬਾਕੀ ਕਲੱਬਾਂ ਵਾਸਤੇ ਗਰਾਊਂਡਸ ਲੈ ਕੇ ਦਿੱਤੀਆਂ ਸੀਗੀਆਂ। ਸੋ ਜਿੱਦਾਂ ਕਹਿ ਕੇ ਗਏ ਹਨ ਵੀ ਕਈ ਵਾਰੀ ਕਈ ਲੋਕ ਕਮਿਊਨਿਟੀ ਦੇ ਅਗੇਂਸਟ ਹੁੰਦੇ ਜਿੱਦਾਂ ਦੀ ਉਹਨਾਂ ਨੇ ਡਿਸੀਜਨਾਂ ਬਣਾਈਆਂ ਹਨ, ਸੋ ਬੈਕ ਉਹਨਾਂ ਜਿਹੜਾ ਪਿੱਛੇ ਪਾਸ ਕੰਮ ਵੀ ਦੇਖਣਾ ਪੈਂਦਾ ਕਿਹਦੇ ਵੋਟ ਵਿੱਚ ਜੈਸ ਕੀਤੀ ਕਿਹਦੇ ਵੋਟ ਵਿੱਚ ਨਾ ਕੀਤੀ ਕਿੱਦਾਂ ਦੀ ਨਾ ਕੀਤੀ ਆ ਕਿੱਦਾਂ ਦੀ ਸਪੋਰਟ ਕੀਤੀ ਆ। ਸੋ ਇੱਕ ਕੌਂਸਲ ਦੀ ਸੀਟ ਜਿਹੜੀ ਖਾਲੀ ਹੈਗੀ ਹੈ 4-5 ਮਹੀਨੇ ਰਹਿ ਗਏ, ਬਾਅਦ ਵਿੱਚ ਪੂਰੀ ਹੋ ਜਾਵੇਗੀ। ਹੁਣ ਗਾਹਾਂ ਦੇ ਕੰਮ ਕਰ ਲਵੋ ਜੇ ਸਭ ਨੂੰ ਇਨਫੋਰਮੇਸ਼ਨ ਦੇ ਕੇ ਆ ਜੇ ਗੁਰਪ੍ਰੀਤ ਢਿੱਲੋਂ ਸਾਹਿਬ ਆਉਣਾ ਚਾਹੁੰਦੇ ਉਹਨਾਂ ਨੂੰ ਵੀ ਲੈ ਕੇ ਆਵਾਂਗਾ ਜ਼ਰੂਰ, ਪਰ ਪੈਸਾ ਲੱਗਾ ਟੈਕਸ ਪੇ ਦਾ, ਗੇਮਾਂ ਖੇਡਦੇ ਇਹ ਅਤੇ ਪੈਸੇ ਮਿਲਦੇ ਇਹਨਾਂ ਨੂੰ ਅਤੇ ਸਾਡੇ ਕੰਮਕਾਰ ਨਹੀਂ ਹੋ ਰਹੇ। ਐਮਰਜੈਂਸੀ ਵਾਰਡ ਕੀਤੇ ਜਾ ਰਹੇ ਹਨ, ਉਹ ਮੈਂਬਰ ਆਫ ਪ੍ਰੋਵਿੰਸ਼ੀਅਲ ਪਾਰਲੀਮੈਂਟ ਇਹਨੇ ਵੀ ਸਹੁੰ ਚੱਕ ਲੈਣੀ ਹੈ, ਪਹੁੰਚ ਜਾਣਾ ਪਾਰਲੀਮੈਂਟ ਦੇ ਵਿੱਚ, ਇਹ ਜਿਹੜੇ ਜਿੱਤੇ ਹੋਏ ਕੀ ਕੁਝ ਕਰਨਗੇ ਇਹਨਾਂ ਨਾਲ ਵੀ ਆਪਾਂ ਗੱਲਾਂ ਬਾਤਾਂ ਕਰਾਂਗੇ ਜ਼ਰੂਰ। 7:56 ਸਿਰਫ 1.5 ਮਿੰਟ ਬਾਕੀ ਰਹਿ ਗਿਆ 770 AM ਡਾਇਲ 'ਤੇ। ਪ੍ਰੋਗਰਾਮ 24 ਘੰਟੇ 7 ਦਿਨ ਚੱਲਦੇ ਹਨ ਵਿਰਾਸਤ TV 'ਤੇ, ਟਰੱਕਿੰਗ ਟੂਡੇ TV 'ਤੇ ਦੇਖਿਆ ਕਰੋ ਜ਼ਰੂਰ, ਹਰ ਇੱਕ IPTV ਸਟ੍ਰੀਮਿੰਗ ਡਿਵਾਈਸ 'ਤੇ ਪ੍ਰੋਗਰਾਮ ਮਿਲਦਾ ਹੈ। ਤੁਸੀਂ truckingtoday.ca ਔਨਲਾਈਨ ਪਾ ਕੇ ਬਰਾਊਜ਼ਰ 'ਤੇ ਇੰਟਰਨੈਟ 'ਤੇ ਵੀ ਦੇਖ ਸਕਦੇ ਹੋ, ਵਧੀਆ ਤਰੀਕਾ ਹੈਗਾ। ਸਾਡੀ ਐਪ ਹੈਗੀ ਆ, ਐਪ ਡਾਊਨਲੋਡ ਕਰਕੇ ਸਾਰੇ ਪ੍ਰੋਗਰਾਮ ਤੁਸੀਂ ਦੇਖ ਸਕਦੇ ਹੋ ਅਤੇ ਸੁਣ ਸਕਦੇ ਹੋ। ਇੱਕ ਵਾਰੀ ਫਿਰ ਦੱਸ ਦੇਵਾਂ ਕਬੱਡੀ ਦਾ ਦੂਸਰਾ ਸੀਜ਼ਨ ਦਾ ਟੂਰਨਾਮੈਂਟ ਹੋਣ ਜਾ ਰਿਹਾ ਸ਼ਨੀਵਾਰ ਨੂੰ ਡਿਕਸੀ ਗਰਾਊਂਡ ਦੇ ਵਿੱਚ, ਕਬੱਡੀ ਫੈਡਰੇਸ਼ਨ ਅੰਟੇਰੀਓ ਵੱਲੋਂ ਲੈ ਕੇ ਆਏ ਹਨ ਇਹ ਟੂਰਨਾਮੈਂਟਸ। ਸੰਦੀਪ ਨੰਗਲ ਅੰਬੀਆਂ ਨੂੰ ਸਮਰਪਿਤ ਕੀਤੇ ਹੋਏ ਟੂਰਨਾਮੈਂਟਸ, ਉਹਦੀ ਯਾਦ ਦੇ ਵਿੱਚ ਬਹੁਤ ਸਾਰੇ ਪਲੇਅਰ ਪਹੁੰਚੇ ਹੋਏ ਹਨ ਅਤੇ ਥੋੜ੍ਹੇ ਹੋਰ ਵੀ ਪਹੁੰਚ ਰਹੇ ਹਨ। ਸੋ ਵਧੀਆ ਤਕੜੇ ਮੈਚ ਸੀਗੇ। ਸੋ ਮੈਂ ਵੀ ਅੰਟੇਰੀਓ ਕਬੱਡੀ ਕਲੱਬ ਨੂੰ ਬਿਲੋਂਗ ਕਰ, ਸਾਡਾ ਆਪਣਾ ਕਲੱਬ ਆ, ਜਦੋਂ ਮੈਂ ਕੈਮਰੇ 'ਤੇ ਮੈਂ ਬਹਿੰਦਾ ਸਾਡੇ ਸਾਰੇ ਸੇਮ ਆ, ਪਰ ਫਿਰ ਵੀ ਸਾਡੇ ਕਲੱਬ ਨੇ ਜਿੱਤਿਆ ਪਿਛਲਾ ਟੂਰਨਾਮੈਂਟ। ਸੋ ਵਧਾਈ ਦੇਣਾ ਚਾਹੁੰਦਾ ਸਾਰੇ ਪਲੇਅਰਾਂ ਨੂੰ, ਸਾਰੀ ਆਰਗਨਾਈਜੇਸ਼ਨ ਕਮੇਟੀ ਨੂੰ। ਸੋ ਕਲੱਬ ਸਾਰੇ ਆਪਣੇ ਹੀ ਹਨ, ਇਕੱਲੇ ਦਾ ਜਿੱਤਣਾ ਹੁੰਦਾ ਹੀ ਆ। ਸੋ ਅਗਲਾ ਟੂਰਨਾਮੈਂਟ ਕੌਣ ਜਿੱਤਦਾ ਤੁਸੀਂ ਦੇਖਣਾ ਜ਼ਰੂਰ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
The views expressed on the preceding program may not necessarily be those of the owner or management of WTOR radio station.
Aadmi bulbula hai pani ka.
The poet, the writer, the legend, Gulzar. Live in concert along with top Bollywood singers.
Dil dhoondta
naam
Friday, July 15th at prestigious Roy Thompson Hall. Once in a lifetime experience. Don't miss it. Gulzar's Ijazat.
For tickets, call 416-854-2923. 416-399-1540.
ਓ ਬੱਲੇ ਭਾਈ ਬੱਲੇ, ਮੈਂ ਤੋ ਬਣ ਗਈ ਓਨਰ ਆਪਣੀ ਟਰਕਿੰਗ ਕੰਪਨੀ ਕੀ, ਕਿਉਂਕਿ ਮੈਨੇ ਲੀ ਥੀ ਟ੍ਰੇਨਿੰਗ ਉਸ ਕੰਪਨੀ ਸੇ ਜਿਸ ਕੇ ਹੈ 500 ਸੇ ਜ਼ਿਆਦਾ 5-star ਗੂਗਲ ਰਿਵਿਊਜ਼। ਨਾਮ ਹੈ ਮੇਜ਼ ਕੰਸਲਟੈਂਸੀ। ਤੋ ਅਗਰ ਆਪਕੋ ਭੀ ਟਰੱਕ ਡਿਸਪੈਚਰ ਯਾ ਫ੍ਰੇਟ ਬ੍ਰੋਕਰ ਸਪੈਸ਼ਲਿਸਟ ਬਨਨਾ ਹੈ ਤੋ ਆਜ ਹੀ ਟ੍ਰੇਨਿੰਗ ਕੇ ਲੀਏ ਮੇਜ਼ ਕੰਸਲਟੈਂਸੀ ਕੋ ਕਾਲ ਕਰੇ। ਨੰਬਰ ਹੈ 9058262919, ਦੈਟ ਇਜ 9058262919। ਬੱਲੇ ਬੱਲੇ।
ਜਿੰਨਾ ਵੀ ਸੋਹਣਾ ਹੋਵੇ ਥੋੜੀ ਬਿਨਾ ਨਹੀਂ ਜਚਦਾ।
ਆਪਣੀ
कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल ले नो ब्याज।
142 कैनेडी रोड, ब्रैम्पटन, 9058747171।
ओ माया मेहंदी रोका या व्यादा होवे मौका, प्रेसिडेंट कन्वेंशन सेंटर।
स्वीट महल वालियां दा बिल्कुल नवा प्रेसिडेंट कन्वेंशन सेंटर, 100 तो लेके 700 तक दी कैपेसिटी ते खाना उही लाजवाब। स्वीट महल वाला प्रेसिडेंट कन्वेंशन सेंटर, कन्वीनिएंटली लोकेटेड इन बॉन। हुणे कॉल करो आते अपनियां पार्टियां बुक कराओ 416-433-9191 416-433-9191।
प्रेसिडेंट कन्वेंशन सेंटर।
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक।